ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸ੍ਰੀ ਨਾਨਕ ਪਰਸ਼ੋਤਮ ਪਰਮ ਪਰਾਵਰ ਨਾਥ, ਜੁਗਲ ਚਰਨ ਮਮ ਬੰਦਨਾ, ਧਰ ਪਰ ਧਰ ਕਰ ਮਾਥ, ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ, ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ, ਹਰ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ, ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ, ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ, ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ, ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ, ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ, ਇਕ ਅੰਕਾਰ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ, ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਏ, ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਏ,
ਸਤਨਾਮ ਸ੍ਰੀ ਵਾਹਿਗੁਰੂ ਜੀ। ਸਵਈਆ ਛੰਦ ਭਇਓ ਆਨੰਦ ਬੁਲੰਦ, ਸਭਨ ਕੈ ਮੰਗਲ ਗਾਵੈ ਅਨਕ ਪ੍ਰਕਾਰ, ਬਾਢ ਉਤਸ਼ਾਹ ਕਰਿਓ ਮਹਿ ਪਾਲਕ, ਦੀਨ ਸਦੀਨ ਸਦਰਬ ਪ੍ਰਕਾਰ, ਭਇਓ ਆਨੰਦ ਬੁਲੰਦ ਸਭਨ ਕਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਗੁਰੂ ਸਵਾਰੀ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀਓ, ਪਤਿਤ ਪਾਵਨ ਭਗਤ ਵਤਸਲ ਚਵਰ ਛਤਰ ਤਖਤ ਦੇ ਮਾਲਕ, ਸਰਵਰੇ ਕੈਨਾਇਤ ਕਰੋੜਾਂ ਬ੍ਰਹਿਮੰਡਾਂ ਦੇ ਮਾਲਕ, ਸਤਿਗੁਰੂ ਸ਼ਬਦਾ ਅਵਤਾਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਤਿਅੰਤ ਬਖਸ਼ਿਸ਼ ਰਹਿਮਤ ਦਾ ਸਦਕਾ, ਸੰਧਿਆ ਸਮੇਂ ਦੇ ਸੁੰਦਰ ਦਰਬਾਰ ਵਿੱਚ ਮਿਲੇ ਹੋਏ ਮਨੁੱਖਾ ਜਨਮ ਤੋਂ ਲਾਹਾ ਖੱਟਦਿਆਂ ਹੋਇਆਂ ਸਤਸੰਗਤ ਦੀਆਂ ਹਾਜ਼ਰੀਆਂ ਭਰ ਕਰਕੇ ਲਾਹਾ ਪ੍ਰਾਪਤ ਕਰ ਰਹੇ ਹੋ, ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਬਖਸ਼ਿਸ਼ ਰਹਿਮਤ ਹੋਈ ਹੈ। ਰਾਗੀ ਸਿੰਘਾਂ ਦੀ ਰਸਨਾ ਪਾਸੋਂ ਰਸ ਭਿੰਨੇ ਸ਼ਬਦਾਂ ਦਾ ਕੀਰਤਨ ਸਰਵਣ ਕਰਕੇ ਲਾਹਾ ਪ੍ਰਾਪਤ ਕੀਤਾ ਹੈ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਰਹਿਮਤ ਕਰਨ, ਐਸੀ ਸੰਗਤ ਕਰ ਮਨ ਮੇਰੇ, ਐ ਮੇਰੇ ਮਨ ਐਸੀ ਸੰਗਤ ਕਰ ਜਿਸ ਕਰਕੇ ਇਸ ਲੋਕ ਅਤੇ ਪਰਲੋਕ ਦੇ ਵਿੱਚ ਤੇਰਾ ਮੁੱਖ ਉੱਜਲ ਹੋਵੇ। ਸਤਿਗੁਰੂ ਪਾਤਸ਼ਾਹ ਮਹਾਰਾਜ ਉਦਾਹਰਣ ਦਿੰਦੇ ਹੋਏ ਕਹਿੰਦੇ, ਜਿਵੇਂ ਲੋਹੇ ਨੂੰ ਪਾਰਸ ਦੀ ਸੰਗਤ ਹੋ ਜਾਵੇ ਤੇ ਉਹ ਸੋਨਾ ਬਣ ਜਾਂਦਾ। ਕਹਿੰਦੇ ਜੇ ਉਹ ਲੋਹਾ ਪਾਰਸ ਭੇਟੇ ਹੈ, ਮਿਲ ਸੰਗਤ ਸੁਵਰਨ ਹੋਏ ਜਾਏ, ਗਲਿਆ ਸੜਿਆ ਜਿਸ ਦੀ ਕੋਈ ਕੀਮਤ ਨਾ ਪੈਂਦੀ ਹੋਵੇ ਬਾਜ਼ਾਰ ਦੇ ਵਿੱਚ, ਜੇ ਕਿਤੇ ਉਸ ਲੋਹੇ ਨੂੰ ਪਾਰਸ ਮਿਲ ਜਾਵੇ ਤੇ ਉਹ ਪਾਰਸ ਦੇ ਨਾਲ ਮਿਲ ਕਰਕੇ ਪਾਰਸ ਦੀ ਸੰਗਤ ਕਰਕੇ ਸੋਨੇ ਦਾ ਰੂਪ ਹੋ ਜਾਂਦਾ ਹੈ, ਫਿਰ ਵੱਡੇ ਵੱਡੇ ਬਾਜ਼ਾਰਾਂ ਦੇ ਵਿੱਚ ਉਸ ਦੀ ਕੀਮਤ ਪੈ ਜਾਂਦੀ ਹੈ, ਅਣਮੋਲਕ ਹੋ ਜਾਂਦਾ ਹੈ। ਇਸੇ ਤਰ੍ਹਾਂ ਪਾਪੀ ਹਿਰਦਾ ਵੀ, ਵਿਸ਼ਈ ਵਿਕਾਰੀ ਹਿਰਦਾ ਵੀ, ਔਗਣਾਂ ਦਾ ਭਰਿਆ ਜੀਵ ਜੇ ਕਿਧਰੇ ਇੱਕ ਵਾਰੀ ਸਤਸੰਗਤ ਦੇ ਨਾਲ ਮਿਲ ਜਾਵੇ, ਸਤਸੰਗਤ ਦੀ ਸੰਗਤ ਹੋ ਜਾਵੇ ਤੇ ਉਹ ਪਾਪੀ ਵੀ ਪਵਿੱਤਰ ਹੋ ਜਾਂਦਾ ਹੈ। ਸੁਣ ਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਸਤਸੰਗਤ ਵਿੱਚ ਪਰਮੇਸ਼ਰ ਆਪ ਪਰਿਪੂਰਨ ਨੇ, ਸਤਿਗੁਰੂ ਪਾਤਸ਼ਾਹ ਮਹਾਰਾਜ ਹਾਜ਼ਰ ਨਾਜ਼ਰ ਨੇ। ਸਤਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਵਿਖਾਣੀ ਹੈ, ਜਿੱਥੇ ਕੇਵਲ ਇੱਕ ਪਰਮੇਸ਼ਰ ਦੇ ਨਾਮ ਦਾ ਹੀ ਵਿਖਿਆਨ ਹੁੰਦਾ ਹੈ, ਔਰ ਜਿੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਆਪ ਬਿਰਾਜਮਾਨ ਨੇ। ਜਹਿ ਸਤਿਗੁਰ ਤਹਿ ਸਤਸੰਗਤ ਬਣਾਈ। ਐਸੀ ਸਤਸੰਗਤ ਕਰਨ ਦਾ ਇਹ ਸੁਭਾਗ ਮਿਲਿਆ। ਸਤਿਗੁਰੂ ਪਾਤਸ਼ਾਹ ਮਹਾਰਾਜ ਰਹਿਮਤ ਕਰਨ ਜਨਮਾਂ ਜਨਮਾਂ ਦੇ ਵਿਛੋੜੇ ਉਸ ਪਰਮੇਸ਼ਰ ਦੇ ਨਾਲ ਪਏ ਹੋਏ ਨੇ। ਗਰੀਬ ਨਿਵਾਜ ਇਵੇਂ ਸਮਝ ਲੈਣ, ਅਸੀਂ ਵੀ ਮਹਾਰਾਜ ਦੇ ਚਰਨਾਂ ਵਿੱਚ ਇਵੇਂ ਅਰਦਾਸ ਕਰੀਏ, ਮਹਾਰਾਜ ਜਨਮਾਂ ਜਨਮਾਂਤਰਾਂ ਦੇ ਵਿਛੜਿਆਂ ਹੋਣਿਆਂ ਕਰਕੇ ਜਨਮਾਂ ਜਨਮਾਂਤਰਾਂ ਦੀ ਇਸ ਸਰੀਰ ਨੂੰ ਮੈਲ ਲੱਗੀ ਹੈ, ਕਿਰਪਾ ਕਰੋ ਮਹਾਰਾਜ ਇਹ ਗਲਿਆ ਸੜਿਆ ਲੋਹਾ ਆਪ ਪਾਰਸ ਦੇ ਸਮਾਨ ਸਤਿਗੁਰੂ ਪਾਤਸ਼ਾਹ ਮਹਾਰਾਜ ਇਸ ਨੂੰ ਵੀ ਉਹ ਸੋਨਾ ਬਣਾ ਕਰਕੇ ਆਪਣੀ ਅਭੇਦਤਾ ਦਿਓ। ਪਾਰਸ ਦੇ ਵਿੱਚ ਤਾਂ ਗੁਣ ਹੈ ਕਿ ਅੱਠ ਧਾਤਾਂ ਛੂੰਹਦੀਆਂ ਨੇ ਤੇ ਸੋਨਾ ਬਣਾਉਂਦਾ ਹੈ। ਮਹਾਰਾਜ ਆਪ ਨੂੰ ਕੋਈ ਛੂਹ ਜਾਵੇ, ਕਿਸੇ ਵਰਗ ਦਾ, ਕਿਸੇ ਸ਼੍ਰੇਣੀ ਦਾ, ਕੋਈ ਪਾਪੀ ਔਗਣ ਵਿਸ਼ਈ ਵਿਕਾਰੀ, ਮਹਾਰਾਜ ਆਪ ਅਣਗਿਣਤ ਹੋ, ਜਿਹੜਾ ਵੀ ਛੂਹ ਜਾਂਦਾ ਹੈ ਉਸ ਨੂੰ ਆਪ ਜਿਹਾ ਹੀ ਬਣਾ ਲੈਂਦੇ ਹੋ, ਉਸ ਵਿੱਚ ਕੋਈ ਭਿੰਨਤਾ ਨਹੀਂ ਰਹਿਣ ਦਿੰਦੇ। ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ। ਫਿਰ ਉਸ ਦੇ ਵਿੱਚ ਤੇ ਆਪਣੇ ਵਿੱਚ ਕੋਈ ਵੱਖਰਾਪਨ ਨਹੀਂ ਰਹਿਣ ਦਿੰਦੇ। ਸੋ ਐਸੀ ਸਤਸੰਗਤ ਕਰਨ ਦਾ ਇਹ ਸੁਭਾਗ ਮਿਲਿਆ। ਕੱਲ੍ਹ ਦੇ ਦੀਵਾਨਾਂ ਦੇ ਵਿੱਚ ਅਸੀਂ ਜੋ ਚੱਲ ਰਹੀ ਗੁਰ ਇਤਿਹਾਸ ਦੀ ਕਥਾ ਉਹ ਸਰਵਣ ਕਰ ਰਹੇ ਸੀ ਕਿ ਗਰੀਬ ਨਿਵਾਜ ਸਤਿਗੁਰੂ ਅਮਰਦਾਸ ਮਹਾਰਾਜ ਜੀ ਨੇ ਸਾਵਣ ਮਲ ਨੂੰ ਹਰੀਪੁਰ ਨਗਰ ਵਿੱਚ ਭੇਜਿਆ ਹੈ, ਜੋ ਬਖਸ਼ਿਸ਼ਾਂ ਦਿੱਤੀਆਂ ਨੇ ਉਹ ਬਖਸ਼ਿਸ਼ਾਂ ਦੇ ਜ਼ਰੀਏ ਹਰੀਪੁਰ ਦਾ ਰਾਜੇ ਦਾ ਲੜਕਾ ਬਿਮਾਰ ਸੀ, ਚੜ੍ਹਾਈ ਕਰ ਗਿਆ, ਸਤਿਗੁਰਾਂ ਦੀ ਰਹਿਮਤ ਦੇ ਨਾਲ ਉਸਨੂੰ ਜੀ ਦਾਨ ਮਿਲਿਆ ਹੈ। ਸਾਰੇ ਨਗਰ ਦੇ ਵਿੱਚ ਖੁਸ਼ੀਆਂ ਦੀ ਲਹਿਰ ਦੌੜੀ ਹੈ, ਹਰ ਕੋਈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸ਼ੁਕਰਾਨਾ ਕਰਦਾ ਹੈ। ਸਾਵਣ ਮਲ ਨੂੰ ਆਪਣੇ ਹੱਥਾਂ ਤੇ ਚੱਕੀ ਫਿਰਦੇ ਨੇ ਕਿ ਐਸੇ ਗੁਰਸਿੱਖ ਧੰਨ ਇਹਨਾਂ ਦੇ ਗੁਰੂ ਜਿਹੜੇ ਏਡੇ ਵੱਡੇ ਸਮਰੱਥ, ਜਿਨ੍ਹਾਂ ਨੇ ਐਸੀ ਸਰਬਗਤਾ ਦਿਖਾਈ, ਉੱਥੇ ਬੈਠਿਆਂ ਹੀ ਇੱਥੇ ਸਾਡੇ ਲੜਕੇ ਨੂੰ ਜੀ ਦਾਨ ਦਿੱਤਾ ਹੈ। ਸੋ ਇਹ ਕੱਲ੍ਹ ਅਸੀਂ ਪ੍ਰਸੰਗ ਦੇ ਵਿੱਚ ਕਥਾ ਸਰਵਣ ਕੀਤੀ ਸੀ। ਅੱਜ ਦੇ ਪ੍ਰਸੰਗ ਦੇ ਵਿੱਚ ਜਿਵੇਂ ਵਿਚਾਰ ਆ ਰਹੀ ਹੈ, ਸ਼ਰਧਾ ਭਾਵਨਾ ਨਾਲ ਮਨ ਬਿਰਤੀਆਂ ਇਕਾਗਰ ਕਰਦੇ ਹੋਏ ਗੁਰ ਇਤਿਹਾਸ ਦੀ ਕਥਾ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਜੀ। ਸਵਈਆ ਛੰਦ ਪਇਓ ਆਨੰਦ ਬੁਲੰਦ ਸਭਨ ਕਾ ਮੰਗਲ ਗਾਵੇ ਅਨਕ ਪ੍ਰਕਾਰ।
ਸਾਰਿਆਂ ਨੂੰ ਜਦ ਪਤਾ ਲੱਗ ਚੁੱਕਾ ਹੈ ਨਗਰ ਦੇ ਵਿੱਚ ਕਿ ਸਾਵਣ ਮਲ ਗੁਰਸਿੱਖ ਪਿਆਰਾ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਬਖਸ਼ਿਸ਼ਾਂ ਦੇ ਕੇ ਭੇਜਿਆ ਹੋਇਆ ਇਹ ਹਰੀਪੁਰ ਨਗਰ ਵਿੱਚ ਪਹੁੰਚਿਆ, ਤੇ ਰਾਜੇ ਦਾ ਸਪੁੱਤਰ ਚੜ੍ਹਾਈ ਕਰ ਚੁੱਕਾ ਸੀ, ਉਸ ਦੇ ਮਿਲਾਪ ਹੋਣ ਦੇ ਨਾਲ ਉਸਨੇ ਕੋਈ ਅਕਾਲੀ ਰੱਬੀ ਬਾਣੀ ਆ ਕਰਕੇ ਇਸ ਦੇ ਕੰਨਾਂ ਦੇ ਵਿੱਚ ਗਾਈ ਹੈ, ਇਸ ਦੇ ਪਾਸ ਆ ਕੇ ਸਿਮਰਨ ਕੀਤਾ ਹੈ, ਔਰ ਸਾਰਿਆਂ ਨੂੰ ਉਹ ਵਾਹਿਗੁਰੂ ਸਿਮਰਨ ਸ਼ਬਦ ਦਿੱਤਾ ਹੈ ਜਪਣ ਵਾਸਤੇ। ਜਦ ਇਹ ਸਾਰਿਆਂ ਨੇ ਆਰਾਧਨਾ ਕੀਤੀ ਤੇ ਰਾਜੇ ਦਾ ਪੁੱਤਰ ਜੀਉਂਦਾ ਹੋਇਆ। ਸਾਰਿਆਂ ਨੂੰ ਇਹ ਖਬਰ ਸੁਣ ਕਰਕੇ ਬੜੀ ਖੁਸ਼ੀ ਹੋਈ ਹੈ, ਸਾਰੇ ਬਹੁਤ ਆਨੰਦ ਦੇ ਸਹਿਤ ਹਨ।
ਪਾਡੋਤ ਸ਼ਾਹ ਕਰੋ ਮੈਂ ਪਾਲਕ ਦੀਨਨ ਦੀਨ ਸਦਰਬ ਉਦਾਰ।
ਹੁਣ ਮੈਂ ਪਾਲਕ ਧਰਤੀ ਦਾ ਰਾਜਾ ਹਰੀਪੁਰ ਦਾ ਬੜਾ ਪ੍ਰਸੰਨ ਹੈ, ਗਰੀਬਾਂ ਨੂੰ ਆਪ ਬੁਲਾ ਬੁਲਾ ਕੇ ਬੜਾ ਧੰਨ ਵੰਡਦਾ, ਬੜੀ ਖੁਸ਼ੀ ਪ੍ਰਗਟ ਕਰਦਾ ਹੈ।
ਲੱਗ ਧੁੰਦਬ ਗਨ ਸੰਗਨ ਫੀਰਨ ਬਾਜਨ ਲਾਗੇ ਦੁਰਗਾ ਸੁਦਵਾਰ।
ਜਿਨ੍ਹਾਂ ਘਰਾਂ ਦੇ ਵਿੱਚ ਇਹ ਸੋਗ ਪੈ ਗਿਆ ਸੀ ਕਿ ਰਾਜੇ ਦੀ ਪੱਗ ਲੱਥ ਚੁੱਕੀ ਹੈ, ਰਾਜੇ ਦਾ ਸਪੁੱਤਰ ਚੜ੍ਹਾਈ ਕਰ ਚੁੱਕਾ ਹੈ, ਹੁਣ ਸਾਨੂੰ ਕੌਣ ਨਿਵਾਜੇਗਾ, ਕੌਣ ਬੁਲਾਵੇਗਾ, ਸਾਡੀ ਪਾਲਣਾ ਕੌਣ ਕਰੇਗਾ। ਅੱਜ ਉਹਨਾਂ ਦੇ ਮਨਾਂ ਦੇ ਅੰਦਰ ਫਿਰ ਖੁਸ਼ੀ ਝੂਮੀ ਹੈ ਕਿ ਰਾਜੇ ਦਾ ਸਪੁੱਤਰ ਜੀਉਂਦਾ ਹੋਇਆ ਸਤਿਗੁਰਾਂ ਦੀ ਸ਼ਰਨ ਗ੍ਰਹਿਣ ਕੀਤੀ ਹੈ। ਉਹ ਗਰੀਬ ਕੰਗਾਲ ਵਿਚਾਰੇ ਆਪੋ ਆਪਣੇ ਸਾਧਨਾਂ ਨੂੰ ਲੈ ਕਰਕੇ, ਨਫੀਰੀਆਂ ਨਗਾਰੇ ਲੈ ਕਰਕੇ ਰਾਜੇ ਦੇ ਦਰਬਾਰ ਦੇ ਅੱਗੇ ਵਜਾਉਂਦੇ ਨੇ, ਖੁਸ਼ੀ ਪ੍ਰਗਟ ਕਰਦੇ ਹਨ।
ਭਾਟ ਕਲਾਵਤ ਕਰਤ ਰਾਗ ਧੁਨ ਵੱਜੇ ਮਰਦੰਗ ਰਬਾਬ ਸਤਾਰ।
ਜਿਹੜੇ ਤਾਂ ਗਾਉਣਾ ਜਾਣਦੇ ਸਨ, ਕੀਰਤੀ ਕਰਨੀ ਜਾਣਦੇ ਸਨ, ਉਹ ਤਾਂ ਰਾਗਾਂ ਦੀ ਧੁਨੀਆਂ ਦੇ ਵਿੱਚ ਆਪ ਮਿਲ ਕਰਕੇ ਦੁੰਦਬ ਨਗਾਰਿਆਂ ਦੇ ਨਾਲ ਸੁਰਤਾਲ ਦੇ ਨਾਲ ਮਿਲ ਕਰਕੇ ਮਿਰਦੰਗ ਵਜਾਉਂਦੇ ਹੋਏ ਰਾਜੇ ਦੀ ਉਸਤਤ ਕਰਦੇ ਨੇ, ਪਰਮੇਸ਼ਰ ਦੀ ਮਹਿਮਾ ਕਰਦੇ ਹਨ।
ਮਹਾਮੰਗਲ ਪ੍ਰਥਮ ਹੁਤੋ ਜੈ ਤੈ ਤਬ ਮੰਗਲ ਰਚੈ ਵਿਸਾਲ।
ਜਿੱਥੇ ਪਹਿਲਾਂ ਅਮੰਗਲ ਸੀ, ਬੜਾ ਵੱਡਾ ਦੁੱਖ ਸੀ, ਸੋਗ ਪਿਆ ਹੋਇਆ ਸੀ, ਸਾਰ ਕੋਈ ਕੀਰਨੇ ਪਾਉਂਦਾ ਸੀ, ਅੱਜ ਉਸੇ ਘਰ ਦੇ ਵਿੱਚ ਇੱਕ ਸਕਿੰਟ ਨਹੀਂ ਲੱਗਾ, ਇਹਨਾਂ ਖੁਸ਼ੀਆਂ ਨੂੰ ਫਿਰ ਉਹਨਾਂ ਖੁਸ਼ੀਆਂ ਦੇ ਵਿੱਚ ਸ਼ਾਮਲ ਕਰਦੇ ਆ ਜਿਹੜੀਆਂ ਕਿ ਰਾਜੇ ਦੇ ਘਰ ਦੇ ਵਿੱਚ ਪਹਿਲਾਂ ਪਈਆਂ ਸਨ। ਉਹ ਜਿਹੜਾ ਸੋਗ ਵਿੱਚ ਆ ਕੇ ਪਿਆ ਸੀ, ਗੁਰਮੁਖ ਪਿਆਰੇ ਭਾਈ ਸਾਵਣ ਮੱਲ ਜੀ ਨੇ ਸਤਿਗੁਰਾਂ ਦੀ ਰਹਿਮਤ ਦੇ ਨਾਲ ਕੱਟ ਦਿੱਤਾ।
ਰਾਜਾ ਰਾਣੀ ਸਚਿਵ ਸਹਿਤ ਸਭ ਸਾਵਣ ਮੱਲ ਆਗੇ ਤਤਕਾਲ।
ਰਾਜਾ ਰਾਣੀ ਸਚਿਵ ਵਜ਼ੀਰ ਸਾਰੇ ਮਿਲ ਕਰਕੇ ਹੱਥ ਜੋੜ ਕਰਕੇ ਸਾਵਣ ਮੱਲ ਦੇ ਸਨਮੁਖ ਖੜੇ ਨੇ ਔਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਸਿੱਖੀ ਅਪਣਾਉਣ ਵਾਸਤੇ ਜਾਚਨਾ ਕਰਦੇ ਹਨ।
ਹਾਥਨ ਜੋਰ ਕੋਰ ਨਰ ਪੈ ਘਰ ਪਹਿਰਾਈ ਫੁੱਲਣ ਮਾਲ।
ਹੱਥ ਜੋੜ ਕਰਕੇ ਬਹੁਤੀਆਂ ਭੇਟਾਵਾਂ ਅਰਪਣ ਕਰਦੇ ਨੇ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਭੇਜੇ ਹੋਏ ਗੁਰਸਿੱਖ ਜਾਣ ਕੇ ਆਪ ਤੁਹਾਡੀ ਸੇਵਾ ਕਰਦੇ ਆ। ਔਰ ਰਾਣੀ ਨੇ ਰਾਜੇ ਨੇ ਫੁੱਲਾਂ ਦੀਆਂ ਮਾਲਾ ਬਣਾ ਕਰਕੇ ਸਾਵਣ ਮੱਲ ਦੇ ਗਲ ਵਿੱਚ ਪਾਈਆਂ।
ਚਮਰ ਟੁਰਾਵੈ ਸੋ ਜਸ ਵਧਾਵੈ ਸੀਸ ਨਵਾਰੈ ਧਰ ਪਦ ਪਾਲ।
ਸੋ ਇਸ ਤਰੀਕੇ ਦੇ ਨਾਲ ਚੌਰ ਢੋਲਦਾ ਹੈ, ਭਾਵ ਉਸ ਦਾ ਆਦਰ ਕੀਤਾ ਜਿੰਨਾ ਵੀ ਰਾਜੇ ਤੋਂ ਬਣਦਾ ਸੀ। ਪਹਿਲਾਂ ਰਾਜਿਆਂ ਮਹਾਰਾਜਿਆਂ ਦੇ ਕੋਲ ਉੱਚੇ ਸਿੰਘਾਸਣ ਹੋਇਆ ਕਰਦੇ ਸਨ। ਸਿੰਘਾਸਣ ਤੇ ਬੈਠ ਕੇ ਦੋਨੇ ਪਾਸੇ ਚੌਰਦਾਰ ਖੜੇ ਹੁੰਦੇ ਸਨ, ਚੋਬਦਾਰ ਅੱਗੇ ਖੜੇ ਹੁੰਦੇ ਸਨ। ਉਹਨਾਂ ਦੇ ਪਾਸ ਚੌਰਦਾਰ ਛੋਟੇ ਛੋਟੇ ਚੌਰ ਕਰਦੇ ਰਹਿੰਦੇ। ਉਸਦਾ ਇਹ ਪ੍ਰਤੀਕ ਹੁੰਦਾ ਸੀ ਕਿ ਸਾਡੇ ਦੇਸ਼ ਦਾ ਇਹ ਰਾਜਾ ਹੈ, ਬਾਦਸ਼ਾਹ ਹੈ, ਸਾਡੀ ਪ੍ਰਤਪਾਲਣਾ, ਸਾਡੀ ਰੱਖਿਆ ਕਰਨ ਵਾਲਾ ਇਹੀ ਹੈ। ਕਿਸੇ ਨੂੰ ਇਹ ਨਹੀਂ ਸੀ ਪਤਾ ਕਿ ਇੱਕ ਪਰਮੇਸ਼ਰ ਹੈ ਜਿਸ ਨੇ ਇਸ ਰਾਜੇ ਨੂੰ ਇਹ ਸੇਵਾ ਸੰਭਾਲੀ ਹੈ। ਉਹ ਕੇਵਲ ਤੇ ਕੇਵਲ ਰਾਜੇ ਨੂੰ ਹੀ ਰੱਬ ਮੰਨੀ ਬੈਠੇ ਹੁੰਦੇ ਸਨ। ਸੋ ਇਸ ਤਰੀਕੇ ਦੇ ਨਾਲ ਸਾਵਣ ਮੱਲ ਦੀ ਵੀ ਹਰੀਪੁਰ ਦੇ ਇਲਾਕੇ ਦੇ ਨਗਰ ਦੇ ਜਿੰਨੇ ਵੀ ਵਜ਼ੀਰ ਨੇ, ਰਾਜਾ ਰਾਣੀ ਨੇ ਜਾਂ ਜਿੰਨੀ ਪਬਲਿਕ ਹੈ, ਉਹ ਰੱਬ ਦੇ ਸਮਾਨ ਸਾਵਣ ਮੱਲ ਨੂੰ ਸਮਝ ਕਰਕੇ ਸੇਵਾ ਕਰਨ ਲੱਗੇ ਨੇ। ਉੱਚੇ ਸਿੰਘਾਸਣ ਤੇ ਰਾਜੇ ਵਾਲੇ ਤੇ ਬਿਠਾ ਦਿੱਤਾ, ਆਤਮਾ ਨੂੰ ਸੋਨੇ ਦੀਆਂ ਪਾਲਕੀਆਂ ਵਿੱਚ ਬਿਠਾ ਕਰਕੇ ਦੇਵਤੇ ਲੈ ਕੇ ਜਾਂਦੇ, ਬੜਾ ਆਦਰ ਸਤਿਕਾਰ ਹੁੰਦਾ। 33 ਕਰੋੜ ਦੇਵਤਾ, ਕੋਈ ਜਿਹੜੇ ਹਾ ਹਾ ਹੂ ਹੂ ਗੰਧਰਵ ਰਾਗੀ ਨੇ ਜਿਹੜੇ ਦੇਵਤਿਆਂ ਦੇ, ਅੱਗੇ ਅੱਗੇ ਨਫੀਰੀਆਂ ਵਜਾਉਂਦੇ, ਜਸ ਕਰਦੇ ਕਿ ਇਹ ਗੁਰਮੁਖ ਪਿਆਰੇ ਨੇ ਸਤਿਗੁਰਾਂ ਦੀ ਰਹਿਨਮਾਈ ਹੇਠ ਰਹਿ ਕਰਕੇ ਕੌਮ ਦੀ ਸੇਵਾ ਕੀਤੀ ਹੈ, ਸ਼ਹੀਦੀ ਪ੍ਰਾਪਤ ਕੀਤੀ ਹੈ। ਫਿਰ 9 ਕਰੋੜ ਦੇਵੀਆਂ ਕਲਪ ਬ੍ਰਿਸ਼ ਦੇ ਫੁੱਲਾਂ ਦੀਆਂ ਵਰਖਾ ਕਰਦੀਆਂ ਹੋਈਆਂ ਆਪਣੀ ਨਗਰੀ ਤੋਂ ਪ੍ਰਵੇਸ਼ ਕਰਦੇ ਨੇ, ਪਰ ਸੱਚਖੰਡ ਤੱਕ ਉਹਨਾਂ ਦੀ ਜਾਣ ਦੀ ਪਹੁੰਚ ਨਹੀਂ ਸੀ। ਉਹ ਆਪਣੀ ਨਗਰੀ ਤੋਂ ਪਾਰ ਕਰਾ ਕਰਕੇ ਅੱਗੋਂ ਉਹ ਸ਼ਹੀਦ ਸਿੰਘਾਂ ਨੂੰ, ਸੋ ਉਹਨਾਂ ਗੁਰਮੁਖ ਪਿਆਰਿਆਂ ਨੂੰ ਉਹ ਪਾਲਕੀ ਦੇ ਦਿੰਦੇ। ਇੱਥੋਂ ਪਾਲਕੀ ਉਹ ਆਪ ਲੈ ਕੇ ਜਾਂਦੇ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਧੁਰਕੀ ਬਾਣੀ ਦੇ ਅੰਦਰ ਵੀ ਜ਼ਿਕਰ ਕੀਤਾ, ਰੇ ਰੇ ਦਰਗਾਹ ਕਹਿ ਨਾ ਕੋ ਆਓ ਬੈਠ ਆਦਰ ਸੁਭ ਦਿਓ। ਦਰਗਾਹ ਦੇ ਅੰਦਰ ਵੀ ਤੁਹਾਨੂੰ ਫਿਰ ਕੋਈ ਓਏ ਓਏ ਕਹਿ ਕੇ ਨਹੀਂ ਬੁਲਾਉਂਦਾ, ਹਰ ਕੋਈ ਉੱਠ ਕੇ ਸਤਿਕਾਰ ਕਰਦਾ। ਨਾਨਕ ਧਰਮ ਐਸੇ ਚਵਹੇ ਕੀਤੋ ਭਵਨ ਪੁਨੀਤ। ਰਾਜੇ ਜਨਕ ਨੇ ਇਹੋ ਜਿਹਾ ਧਰਮ ਕਮਾ ਲਿਆ, ਜਦ ਧਰਮ ਰਾਜਾ ਦੇ ਪਾਸ ਗਿਆ, ਹੁਣ ਲੇਖਾ ਜੋਖਾ ਤੇ ਕਰਨਾ ਸੀ, ਉਹ ਰਹੀ ਜਨ ਤੇ ਦੂਰ ਬਾਟ। ਗੁਰਮੁਖ ਦਾ ਤੇ ਰਸਤਾ ਹੀ ਹੋਰ ਹੈ, ਪਰ ਜਿਸ ਦੀ ਇੱਛਾ ਹੋਵੇ ਕਿ ਅਸੀਂ ਇਹ ਵੀ ਦੇਖ ਚੱਲੀਏ ਕਿ ਕੈਸਾ ਦਰਬਾਰ ਹੈ ਪਰਮੇਸ਼ਰ ਦਾ, ਜਿੱਥੇ ਇੱਕ ਨਿਆਂ ਹੁੰਦਾ ਹੈ, ਜਿੱਥੇ ਕਿਸੇ ਦੀ ਕੋਈ ਫਰਮਾਇਸ਼ ਨਹੀਂ ਚੱਲਦੀ, ਉੱਥੇ ਐਨ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਂਦਾ ਹੈ। ਉੱਥੇ ਜਿੰਨੇ ਪਾਪ ਨੇ, ਜਿੰਨੇ ਪੁੰਨ ਨੇ, ਉਹ ਤੱਕੜੀ ਦੇ ਵਿੱਚ ਪਾ ਕੇ ਧਰਮ ਰਾਜਾ ਤੋਲ ਦਿੰਦਾ, ਉਸੇ ਹਿਸਾਬ ਦੇ ਨਾਲ ਉਸ ਦੀ ਪ੍ਰਾਰਬਧ ਬਣਾਉਂਦਾ। ਰਾਜਾ ਜਨਕ ਨੂੰ ਜਦ ਕੰਨਾਂ ਦੇ ਵਿੱਚ ਚੀਕਾਂ ਦੀ ਆਵਾਜ਼ ਸੁਣੀ, ਧਰਮ ਰਾਜੇ ਨੂੰ ਪੁੱਛਿਆ ਕਿ ਇਹ ਕੁਰਲਾਟ ਕਿੱਧਰੋਂ ਆਉਂਦੀ ਹੈ? ਕਹਿੰਦੇ ਇਹ 18 ਕੋੜੀ ਨਰਕ, ਜਿਨ੍ਹਾਂ ਤੇ ਪਾਪੀ ਜੀਵ ਪਏ ਹੋਏ ਤਸੀਹੇ ਝੱਲਦੇ ਨੇ, ਸਜਾਵਾਂ ਝੱਲਦੇ ਨੇ। ਮਹਾਰਾਜ ਜਦ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਧੁਰਕੀ ਬਾਣੀ ਦੇ ਅੰਦਰ ਜ਼ਿਕਰ ਕਰਦੇ ਨੇ, ਪਾਪ ਕਰਿੰਦੜ ਸਰ ਪਰ ਮੁੱਠੇ, ਅਜਰਾਈਲ ਫੜੇ ਫੜ ਕੁੱਠੇ, ਦੋਜਕ ਪਾਏ ਸਿਰਜਣ ਹਾਰੈ ਲੇਖਾ ਮੰਗਿਆ ਬਾਣੀਆ। ਜਦੋਂ ਧਰਮ ਰਾਜਾ ਨੇ ਲੇਖਾ ਮੰਗਿਆ, ਫਿਰ ਉਹ ਪਰਮੇਸ਼ਰ ਦੀ ਆਗਿਆ ਦੇ ਨਾਲ ਉਹਨਾਂ ਨੂੰ ਦੋਜਕ ਨਰਕਾਂ ਦੇ ਵਿੱਚ ਸੁੱਟਿਆ ਗਿਆ। ਕੀਤੇ ਹੋਏ ਪਾਪਾਂ ਦੀ ਸਜ਼ਾ ਉਹਨਾਂ ਨੂੰ ਉੱਥੋਂ ਅਜਰਾਈਲ ਫਰਿਸ਼ਤਾ ਦੇ ਰਿਹਾ ਹੈ, ਉਹਨਾਂ ਦੀ ਚਿੜਕਾਟ ਪੈ ਰਹੀ ਹੈ। ਰਾਜੇ ਜਨਕ ਤੋਂ ਸਹਾਰੀ ਨਹੀਂ ਗਈ, ਹਿਰਦਾ ਦਇਆਵਾਨ ਸੀ। ਧਰਮ ਰਾਜਾ, ਇਹਨਾਂ ਤੋਂ ਛੁਟਕਾਰਾ ਕਿਵੇਂ ਹੋ ਸਕਦਾ? ਕਹਿੰਦੇ ਇਹਨਾਂ ਦੇ ਬਦਲੇ ਕੋਈ ਪੁੰਨ ਦੇ ਦੇ, ਇਹਨਾਂ ਦੇ ਪਾਪ ਨਿਵਰਤ ਕਰਦੇ, ਭਸਮ ਹੋ ਜਾਣਗੇ ਪਾਪ ਤੇ ਫਿਰ ਇਹ ਛੁੱਟ ਸਕਦੇ ਨੇ। ਰਾਜੇ ਜਨਕ ਨੇ ਕੀਤੇ ਹੋਏ ਧਰਮ, ਕਮਾਇਆ ਹੋਇਆ ਧਰਮ ਉਹਦੇ ਕਹਿੰਦੇ ਜਿੰਨੇ ਇਹਨਾਂ ਦੇ ਬਦਲੇ ਚਾਹੀਦੇ ਲੈ ਲਓ, ਇਹਨਾਂ ਨੂੰ ਛੱਡ ਦਿਓ। ਐਸੀ ਦਇਆ ਕੀਤੀ, 18 ਦੇ 18 ਕੁੜੀ ਨਰਕ ਵਿਹਲੇ ਕਰਾ ਦਿੱਤੇ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਜਿਨ੍ਹਾਂ ਗੁਰਸਿੱਖਾਂ ਨੇ ਇਸ ਸੰਸਾਰ ਦੇ ਵਿੱਚ ਮਨੁੱਖਾ ਜਨਮ ਤੋਂ ਲਾਹਾ ਲਿਆ, ਧਰਮ ਕਮਾਇਆ ਹੈ, ਸਿੱਖੀ ਕਮਾਈ ਹੈ, ਆਪਣੇ ਗੁਰੂ ਦੇ ਆਗਿਆ ਵਿੱਚ ਰਹਿ ਕਰਕੇ ਗੁਰੂ ਦੇ ਉਪਦੇਸ਼ ਨੂੰ ਕਮਾ ਕਰਕੇ ਇਸ ਲੋਕ ਦੇ ਵਿੱਚ ਮੁੱਖ ਉੱਜਲ ਕੀਤਾ, ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਇੱਥੋਂ ਸੋਭਾ ਖੱਟੀ ਹੈ ਤੇ ਪਰਲੋਕ ਦੇ ਅੰਦਰ ਤੇ ਫਿਰ ਸੋਭਾ ਕਿਵੇਂ ਨਾ ਹੋਵੇਗੀ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਸਿੱਖੀ ਕੁਮਾਰ ਹੈ ਸਾਵਣ ਮੱਲ, ਹਰੀਪੁਰ ਦੇ ਵਿੱਚ ਕੋਈ ਜਾਣਦਾ ਨਹੀਂ, ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਦਿੱਤੇ ਹੋਏ ਉਪਦੇਸ਼ ਨੂੰ ਉੱਥੇ ਜਾ ਕੇ ਕਮਾਇਆ, ਬਖਸ਼ਿਸ਼ਾਂ ਸਤਿਗੁਰਾਂ ਨੇ ਵਰਤਾਈਆਂ, ਪਰਮੇਸ਼ਰ ਦੀ ਰਹਿਮਤ ਹੋਈ ਹੈ ਤੇ ਅੱਜ ਸਾਵਣ ਮੱਲ ਨੂੰ ਆਪਣੇ ਹੱਥਾਂ ਤੇ ਚੁੱਕੀ ਫਿਰਦੇ ਨੇ, ਪਾਲਕੀਆਂ ਤੇ ਚੁੱਕੀ ਫਿਰਦੇ ਨੇ। ਉਹੀ ਸਾਵਣ ਮੱਲ ਜਿਹੜਾ ਆਪਣੇ ਘਰ ਦੇ ਵਿੱਚ ਰਹਿ ਕੇ ਕਿਰਤ ਕਮਾਉਂਦਾ ਸੀ, ਜਿਸ ਨੂੰ ਕੋਈ ਨਹੀਂ ਸੀ ਜਾਣਦਾ, ਮਾਂ ਗੋਇੰਦਵਾਲ ਦੇ ਵਿੱਚੋਂ ਹਰੀਪੁਰ ਜਾਣ ਵਾਸਤੇ ਤਿਆਰ ਨਹੀਂ ਸੀ, ਸਤਿਗੁਰਾਂ ਦੇ ਅੱਗੇ ਖੜ ਕਰਕੇ ਵਿਰਾਗ ਦੇ ਵਿੱਚ ਹੰਝੂ ਕੇਰ ਕੇਰ ਕੇ ਇਹ ਕਹਿੰਦੀ, ਮਹਾਰਾਜ ਮੇਰਾ ਇਕੱਲਾ ਸਪੁੱਤਰ ਹੈ, ਤੁਸੀਂ ਹਰੀਪੁਰ ਭੇਜ ਦੇਣ ਲੱਗੇ ਹੋ, ਉੱਥੇ ਪਹਾੜਾਂ ਦੇ ਵਿੱਚ ਡੈਣਾ ਰਹਿੰਦੀਆਂ, ਮੇਰੇ ਸਪੁੱਤਰ ਦਾ ਕਲੇਜਾ ਕੱਢ ਕੇ ਖਾ ਲੈਣਗੀਆਂ। ਸਤਿਗੁਰੂ ਮਹਾਰਾਜ ਜੀ ਨੇ ਦਿਲਾਸਾ ਦਿੱਤਾ, ਮੈਂ ਇਸ ਨੂੰ ਕੁਝ ਨਹੀਂ ਹੋਣ ਲੱਗਾ, ਪਰਮੇਸ਼ਰ ਦੀਆਂ ਰਹਿਮਤਾਂ ਇਸ ਦੇ ਨਾਲ ਨੇ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਸਿੱਖੀ ਕੁਮਾਰ ਹੈ, ਰਾਜਾ ਵਜ਼ੀਰ ਪਬਲਿਕ ਇਸ ਨੂੰ ਪਾਲਕੀਆਂ 'ਚ ਬਿਠਾ ਕਰਕੇ ਮਹਿਲਾਂ ਵਿੱਚ ਲਿਆਉਂਦੇ ਨੇ, ਮਹਿਲਾਂ ਤੋਂ ਦਰਬਾਰ ਦੇ ਵਿੱਚ ਪਾਲਕੀਆਂ ਦੇ ਵਿੱਚ ਲਿਜਾਂਦੇ ਹਨ।
ਸਾਦਰ ਡੇਰੇ ਕੋ ਕਰਵਾਇਓ, ਖਾਨ ਪਾਨ ਸਭ ਦੀਨ ਸਿਆਨ,
ਬੜੇ ਸਤਿਕਾਰ ਤੇ ਅਦਬ ਦੇ ਨਾਲ ਮਹਿਲਾਂ ਦੇ ਵਿੱਚ ਨਿਵਾਸ ਕੀਤਾ, ਖਾਣ ਪੀਣ ਦਾ ਚੰਗਾ ਵਧੀਆ ਪ੍ਰਬੰਧ ਕੀਤਾ ਹੈ।
ਬਹੁਤ ਮੋਲ ਕੋ ਪਲੰਗ ਡਸਾਇਓ, ਆਏ ਸਭਨ ਕੇ ਬੰਧਨ ਠਾਨ।
ਸੋ ਬੜਾ ਕੀਮਤੀ ਪਲੰਘਾ ਹੈ ਜਿਸ ਦੇ ਉੱਪਰ ਭਾਈ ਸਾਵਣ ਮੱਲ ਜੀ ਸੁਭਾਏ ਮਾਨ ਨੇ, ਸਾਰੇ ਆਇਸ ਆਗਿਆ ਮੰਨ ਕਰਕੇ ਵੰਦਨਾ ਕਰਦੇ ਹਨ, ਨਮਸਕਾਰਾਂ ਕਰਦੇ ਹਨ।
ਜਰੀਦਾਰ ਗੁੰਫੇ ਜਿਸ ਲਟਕਤ ਉੱਪਰ ਉੱਚਰ ਚੰਦੋਆ ਤਾਣ,
ਜਿੱਥੇ ਭਾਈ ਸਾਵਣ ਮੱਲ ਜੀ ਬੈਠੇ ਨੇ ਉੱਪਰ ਚੰਦੋਆ ਤਾਣਿਆ ਗਿਆ। ਜਰੀਦਾਰ ਕੱਪੜਾ ਹੈ, ਬੜਾ ਰੇਸ਼ਮੀ ਪਸ਼ਮੀਨੇ ਦਾ ਕੱਪੜਾ, ਜਿਹਦੇ ਨਾਲ ਗੁੰਦੇ ਹੋਏ ਫੁੱਲ ਲਮਕਦੇ ਨੇ, ਬੜਾ ਸੋਹਣਾ ਚੰਦੋਆ ਬਣਾ ਕੇ ਸਾਵਣ ਮੱਲ ਦੇ ਉੱਪਰ ਕੀਤਾ, ਕਿਉਂਕਿ ਰਾਜਿਆਂ ਮਹਾਰਾਜਿਆਂ ਦਾ ਇਹ ਠਾਠ ਹੁੰਦਾ ਸੀ, ਉੱਪਰ ਚੰਦੋਆ ਚਾਨਣਾ, ਸਿੰਘਾਸਣ ਲਾਉਣਾ, ਸਿੰਘਾਸਣ ਤੇ ਬੈਠਣਾ, ਚੋਬਦਾਰ ਖੜੇ ਹੋਣੇ, ਚੌਰ ਝੁੱਲਣੇ, ਇਸੇ ਤਰੀਕੇ ਦੇ ਨਾਲ ਵਜ਼ੀਰਾਂ ਦੀਆਂ ਬੈਠਣ ਵਾਸਤੇ ਵੱਖਰੇ ਪਲੰਘੇ ਬੈਠੇ ਹੋਣੇ, ਉਹਨਾਂ ਦੇ ਉੱਪਰ ਵਜ਼ੀਰਾਂ ਦੀ ਸਭਾ ਲੱਗਣੀ, ਇਹ ਰਾਜੇ ਦਾ ਦਰਬਾਰ, ਸ਼ਾਹੀ ਦਰਬਾਰ ਠਾਠ ਹੋਇਆ ਕਰਦਾ ਸੀ। ਇਸੇ ਤਰ੍ਹਾਂ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਜਦ ਜਹਾਂਗੀਰ ਨੇ ਕਿਹਾ ਕਿ ਇਹ ਕੋਈ ਨਹੀਂ ਕਰ ਸਕਦਾ, ਘੋੜੇ ਦੀ ਸਵਾਰੀ ਕੋਈ ਨਹੀਂ ਕਰ ਸਕੇਗਾ, ਕਲਗੀ ਕੋਈ ਨਹੀਂ ਲਾ ਸਕਦਾ, ਬਾਜ ਕੋਈ ਨਹੀਂ ਰੱਖ ਸਕਦਾ, ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਬਚਪਨ ਦੇ ਵਿੱਚ ਕਲਗੀ ਲਗਾ ਕੇ ਸਿੰਘਾਸਣ ਤੇ ਬੈਠ ਗਏ, ਜੋ ਬਾਦਸ਼ਾਹ ਵੱਲੋਂ ਕਿਹਾ ਹੋਇਆ ਫੁਰਮਾਨ ਸੀ ਕਿ ਕੋਈ ਦੁਨੀਆਂ ਦੇ ਵਿੱਚ ਨਹੀਂ ਕਰ ਸਕਦਾ, ਕੇਵਲ ਬਾਦਸ਼ਾਹੀ ਤੇ ਜੋ ਬੈਠੇਗਾ ਉਹੀ ਕਰੇਗਾ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਰਕੇ ਦਿਖਾਇਆ ਕਿ ਇਹ ਕੇਵਲ ਤੈਨੂੰ ਇਕੱਲਾ ਅਧਿਕਾਰ ਨਹੀਂ, ਇੱਥੇ ਤੇ ਸਭੇ ਸਾਂਝੀ ਵਾਲ ਸਦਾਇਨ ਦਾ ਕੋਈ ਨਾ ਦਿਸੈ ਬਾਹਰਾ ਜੀਓ, ਸਭ ਪਰਮੇਸ਼ਰ ਦੇ ਭੇਜੇ ਹੋਏ ਸਾਰੇ ਬਾਦਸ਼ਾਹ ਨੇ। ਕਲਗੀਧਰ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਆਪਣੀ ਦਸਮ ਦੀ ਬਾਣੀ ਅੰਦਰੇ ਜ਼ਿਕਰ ਕੀਤਾ, ਇਨ ਗਰੀਬ ਸਿੱਖਨ ਕੋ ਦਿਓ ਮੈਂ ਪਾਤਸ਼ਾਹੀ, ਇਹ ਪਾਤਸ਼ਾਹੀਆਂ ਇਹਨਾਂ ਗਰੀਬ ਗੁਰਸਿੱਖਾਂ ਨੂੰ ਦੇਣੀਆਂ ਨੇ, ਇਹਨਾਂ ਦੇ ਸਿਰ ਤੇ ਵੀ ਚੌਰ ਝੁੱਲਣਗੇ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਸਿੱਖੀ ਕੁਮਾਰ ਹੈ ਤੇ ਭਾਈ ਸਾਵਣ ਮੱਲ ਦਾ ਇੰਨਾ ਸਤਿਕਾਰ ਹੋ ਰਿਹਾ ਹੈ।
ਇਤ ਆਦਿਕ ਸੋ ਸੁਰੁਖਾ ਕੀਨਸ ਮਹਿਮਾ ਪਿਖ, ਮਹਿਮਾ ਪਿਖ ਸਗਰੇ ਬਿਸਮਾਏ।
ਇਤਿ ਆਦਿਕ, ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਸਿੱਖੀ ਨੂੰ ਕਮਾਉਂਦਿਆਂ ਹੋਇਆਂ ਸੋ ਬੜਾ ਆਦਰ ਮਿਲ ਰਿਹਾ, ਬੜਾ ਸਤਿਕਾਰ ਹੋ ਰਿਹਾ, ਸਾਰੇ ਸੁਰੁਖਾ ਸੇਵਾ ਕਰ ਰਹੇ ਨੇ, ਸਾਰੇ ਆ ਕਰਕੇ ਦੇਖ ਦੇਖ ਕੇ, ਜਿਹੜਾ ਵੀ ਕੋਈ ਆ ਕੇ ਦਰਸ਼ਨ ਕਰਦਾ ਹੈਰਾਨ ਹੁੰਦਾ ਕਿ ਕਿਹੋ ਜਿਹਾ ਲਿਬਾਸ ਹੈ ਸਾਵਣ ਮੱਲ ਦਾ, ਧੰਨ ਹੈ ਇਸ ਦਾ ਗੁਰੂ ਜਿਸ ਨੇ ਇਸ ਨੂੰ ਇਸ ਥਾਂ ਤੇ ਬਖਸ਼ਿਸ਼ਾਂ ਦੇ ਕੇ ਭੇਜਿਆ, ਕਮਾਲ ਦੀ ਬਖਸ਼ਿਸ਼ ਦੇ ਕਰਕੇ ਸਭ ਹੈਰਾਨ ਹਨ।
ਗੁਰ ਸਮਰਥ ਮਹਾ ਸਭ ਰੀਤਨ ਨਿਰਪ ਸੁੱਤ ਮਿਰਤ ਕੋ ਦੀਨ ਜਵਾਏ।
ਸੋ ਗੁਰੂ ਇਹਨਾਂ ਦੇ ਬੜੇ ਸਮਰੱਥ ਨੇ, ਜਿਨ੍ਹਾਂ ਨੇ ਬਖਸ਼ਿਸ਼ ਦੇ ਨਾਲ ਹੀ ਉੱਥੇ ਬੈਠੇ ਰਾਜੇ ਦੇ ਸਪੁੱਤਰ ਨੂੰ ਜਿੰਦਾ ਕਰ ਦਿੱਤਾ। ਭੱਟਾਂ ਨੇ ਸਵਾਈਆਂ ਦੇ ਵਿੱਚ ਸਤਿਗੁਰਾਂ ਦੀ ਮਹਿਮਾ ਕਰਦਿਆਂ ਹੋਇਆ ਬਚਨ ਕੀਤੇ ਨੇ, ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕੀਨੀ ਕਿਰਪਾ ਹਰ ਨਾਮ ਦਿਓ, ਜਿਸ ਦੇਖ ਚਰਨ ਅਗਨ ਹਰਿਓ। ਜਿਨ੍ਹਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਨਾਮ ਲਿਆ ਦਰਸ਼ਨ ਕੀਤਿਆਂ ਪਾਪ ਨੱਸ ਜਾਂਦੇ ਨੇ, ਪਾਪ ਨਾਸ ਹੋ ਜਾਂਦੇ ਨੇ। ਸੋ ਐਸੇ ਸਤਿਗੁਰੂ ਪਾਤਸ਼ਾਹ ਮਹਾਰਾਜ ਜਿਸ ਦੇ ਉੱਪਰ ਵੀ ਆਪਣਾ ਹੱਥ ਰੱਖ ਦੇਣ, ਦ੍ਰਿਸ਼ਟੀ ਪਾ ਦੇਣ, ਸਤਿਗੁਰੂ ਪਾਤਸ਼ਾਹ ਮਹਾਰਾਜ ਉਹਨਾਂ ਨੂੰ ਨਾਮ ਦੀ ਦਾਤ ਬਖਸ਼ਿਸ਼ ਕਰਕੇ ਲੋਕ ਪ੍ਰਲੋਕ ਸੁਹੇਲਾ ਕਰ ਦਿੰਦੇ ਨੇ। ਨਾਲ ਹੀ ਮਹਿਮਾ ਕਰਦੇ ਨੇ, ਅਬ ਰੱਖ ਹੋ ਦਾਸ ਭਾਟ ਕੀ ਲਾਜ, ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ, ਹਰ ਨਾਖਸ ਫਾਰੇ ਕਰ ਆਜ, ਫੁਨ ਦਰੋਪਦੀ ਲਾਜ ਰੱਖੀ ਹਰ ਪ੍ਰਭ ਜੀ, ਛੀਨਤ ਬਸਤਰ ਦੀਨ ਬਹੁ ਸਾਜ, ਸੁਦਾਮਾ ਅਪਦਾ ਤੇ ਰਾਖਿਆ ਗਨਕਾ ਪੜਤ ਪੂਰੇ ਤੇ ਕਾਜ, ਸ੍ਰੀ ਸਤਿਗੁਰ ਸੋ ਪ੍ਰਸੰਨ ਕਲਯੁਗ ਹੋਏ, ਅਬ ਰੱਖ ਹੋ ਦਾਸ ਭਾਟ ਕੀ ਲਾਜ। ਜਿਸਨੇ ਇੰਨੀ ਨਿਮਰਤਾ ਤੇ ਅਧੀਨਗੀ ਦੇ ਸਹਿਤ ਹੋ ਕੇ ਬੇਨਤੀ ਕੀਤੀ ਹੋਵੇ, ਕਿਵੇਂ ਨਾ ਸਮਰੱਥ ਗੁਰੂ ਲਾਜ ਰੱਖੇਗਾ। ਮਹਾਰਾਜ ਤੁਸੀਂ ਉਹਨਾਂ ਦੀ ਲਾਜ ਰੱਖੀ ਜਿਨ੍ਹਾਂ ਦਾ ਸਹਾਰਾ ਕੋਈ ਨਹੀਂ ਸੀ, ਤੁਸੀਂ ਤਾਂ ਮਹਾਰਾਜ ਪ੍ਰਤੱਖ ਸਹਾਰਾ ਹੋ, ਕਿਰਪਾ ਕਰੋ, ਆਪਦੇ ਓਟ ਤੋਂ ਬਿਨਾਂ ਹੋਰ ਕੋਈ ਆਸਰਾ ਨਹੀਂ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ, ਜਿਸ ਦੀ ਇੰਨੀ ਨਿਮਰਤਾ ਨਾਲ ਨਿਮਰਤਾ ਦੇ ਨਾਲ ਕੀਤੀ ਹੋਈ ਬੇਨਤੀ ਪਰਮੇਸ਼ਰ ਦੇ ਦਰ ਤੇ ਪ੍ਰਵਾਨ ਹੁੰਦੀ ਹੈ, ਕਿਵੇਂ ਨਹੀਂ ਉਸ ਦੀ ਰੱਖਿਆ ਹੋਵੇਗੀ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਜਸ ਕਰਦਿਆਂ ਹੋਇਆਂ ਭੱਟ ਜਨਾਂ ਨੇ ਇਹ ਨਿਮਰਤਾ ਦੇ ਸਹਿਤ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਜਸ ਗਾਇਆ। ਤੇ ਭਾਈ ਸਾਵਣ ਮੱਲ ਸਤਿਗੁਰੂ ਮਹਾਰਾਜ ਜੀ ਦਾ ਜਸ ਗਾਉਂਦਿਆਂ ਹੋਇਆਂ, ਪਰਮੇਸ਼ਰ ਦੇ ਸ਼ਬਦ ਦੇ ਲੜ ਲਾਉਂਦਿਆਂ ਹੋਇਆਂ, ਪਰਮਾਰਥ ਦਾ ਰਸਤਾ ਤਰਾਉਂਦਿਆਂ ਹੋਇਆਂ, ਸਾਰੇ ਹਰੀਪੁਰ ਦੇ ਇਲਾਕੇ ਦੇ ਨਿਵਾਸੀਆਂ ਨੂੰ ਵਾਹਿਗੁਰੂ ਸ਼ਬਦ ਦੇ ਨਾਲ ਜੋੜ ਦਿੱਤਾ। ਤੇ ਸਾਵਣ ਮੱਲ ਦੀ ਇੰਨੀ ਮਹਿਮਾ ਹੋ ਰਹੀ ਹੈ, ਕਹਿ ਰਹੇ ਧੰਨ ਇਸ ਦਾ ਗੁਰੂ ਹੈ, ਬੜੀ ਵੱਡੀ ਸਮਰੱਥਾ ਦਾ ਮਾਲਕ ਹੈ, ਗੋਇੰਦਵਾਲ ਨਗਰ ਦੇ ਵਿੱਚ ਬੈਠਿਆਂ ਬੈਠਿਆਂ ਇੱਥੇ ਕਰਾਮਾਤਾਂ ਵਰਤਾ ਦਿੱਤੀਆਂ ਹਨ।
ਕਿਤਕ ਦਿਵਸ ਮੈਂ ਨਿਰਪ ਸਿੱਖ ਹੋਇਓ, ਪੁੰਨ ਸਭ ਸਿੱਖੀ ਕੇ ਮਗ ਆਏ।
ਕਿੰਨੇ ਕੁ ਦਿਨਾਂ ਦੇ ਵਿੱਚ ਭਾਵ ਥੋੜੇ ਦਿਨਾਂ ਦੇ ਵਿੱਚ ਵਿੱਚ ਹੀ ਰਾਜਾ ਸਿੱਖ ਹੋ ਗਿਆ, ਰਾਣੀ ਸਿੱਖ ਬਣ ਗਈ, ਜਿੰਨੇ ਵਜ਼ੀਰ ਸਨ ਉਹ ਸਿੱਖ ਬਣ ਗਏ, ਪਬਲਿਕ ਸਿੱਖ ਬਣਨ ਲੱਗੀ।
ਵਾਹਿਗੁਰੂ ਸਿਮਰੈ ਸੁਖ ਪਾਵੇ,
ਜਿਹੜਾ ਵੀ ਕੋਈ ਹੋਣਾ ਵਾਹਿਗੁਰੂ ਦਾ ਸਿਮਰਨ ਕਰਦਾ ਹੈ, ਅੰਮ੍ਰਿਤ ਵੇਲੇ ਦੀ ਸੰਭਾਲ ਕਰਦਾ, ਦੋਨੇ ਵਕਤ ਦੀਵਾਨ ਸਜਦੇ ਨੇ, ਮਨ ਦੇ ਵਿੱਚ ਜਿਹੜੀ ਵੀ ਕੋਈ ਇੱਛਾ ਹੁੰਦੀ ਹੈ, ਜਦੋਂ ਦੀਵਾਨ ਵਿੱਚ ਆਉਂਦੇ ਨੇ, ਭਾਈ ਸਾਵਣ ਮੱਲ ਸਿੱਖੀ ਦਾ ਪ੍ਰਚਾਰ ਕਰਦੇ ਨੇ, ਦੀਵਾਨ ਦੇ ਵਿੱਚ ਬੈਠਿਆਂ ਬੈਠਿਆਂ ਹੀ ਉਹ ਇੱਛਾ ਪੂਰੀ ਹੋ ਜਾਂਦੀ ਹੈ, ਕੋਈ ਵੀ ਕਿਸੇ ਦੀ ਇੱਛਾ ਅਧੂਰੀ ਨਹੀਂ ਰਹਿੰਦੀ।
ਸਾਵਣ ਮਲ ਨਿਰਪਸੰਗ ਭਾਖਿਓ, ਹਮਰੇ ਸਦਨ ਬਪਾਸਾ ਤੀਰ।
ਫਿਰ ਭਾਈ ਸਾਵਣ ਮੱਲ ਜੀ ਨੇ ਜਦ ਸਾਰੀ ਸੰਗਤ ਇਕੱਤਰ ਹੋਈ ਹੈ, ਦਰਬਾਰ ਸੱਜਿਆ ਹੋਇਆ, ਗੁਰਸਿੱਖੀ ਦੇ ਪ੍ਰਚਾਰ ਕਰਦਿਆਂ ਕਰਦਿਆਂ ਭਾਈ ਸਾਵਣ ਮੱਲ ਜੀ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਜੋ ਸੰਦੇਸ਼ਾ ਸੀ ਉਹ ਸਾਰੀ ਸੰਗਤ ਨੂੰ ਸੁਣਾਇਆ ਕਿ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਨੇ ਗੋਇੰਦਵਾਲ ਨਗਰ ਵਸਾਇਆ ਹੈ, ਉੱਥੇ ਨਵਾਂ ਨਗਰ ਵਸਿਆ, ਉੱਥੇ ਲੱਕੜੀ ਦੀ ਜ਼ਰੂਰਤ ਹੈ। ਜਦ ਇਹ ਸਾਰੀ ਖਬਰ ਸੰਗਤ ਦੇ ਵਿੱਚ ਭਾਈ ਸਾਵਣ ਮੱਲ ਸਾਹਿਬ ਜੀ ਨੇ ਦੱਸੀ ਹੈ,
ਚਾਹਦਾਰ ਦੀਰਗ ਕੀ ਤੇਠਾ ਇਕੱਠਾ ਕਰੋ ਵਿਸਾਲ ਸੁਤੀਰ।
ਕਹਿੰਦੇ ਉੱਥੇ ਜਿੰਨੇ ਵੀ ਲੋਕ ਰਹਿਣ ਵਾਲੇ ਨੇ ਨਗਰ ਦੇ ਵਿੱਚ, ਉਹਨਾਂ ਸਾਰਿਆਂ ਨੂੰ ਲੱਕੜ ਦੀ ਜ਼ਰੂਰਤ ਹੈ, ਇਸ ਵਾਸਤੇ ਤੁਹਾਡੇ ਇਸ ਇਲਾਕੇ ਦੇ ਵਿੱਚ ਲੱਕੜ ਚੰਗੀ ਸੁਣੀ ਮੰਨੀ ਹੈ, ਤੇ ਤੁਸੀਂ ਜੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਹੁਕਮ ਨੂੰ ਸੁਣਦਿਆਂ ਹੋਇਆਂ, ਉਹਨਾਂ ਦਾ ਸੰਦੇਸ਼ਾ ਲੈਂਦਿਆਂ ਹੋਇਆਂ, ਜਿਸ ਜਿਸ ਦੇ ਕੋਲ ਵੀ ਜਿੰਨਾ ਸਰਦਾ ਬਣਦਾ ਆਪੋ ਆਪਣੇ ਹਿੱਸੇ ਦੀ ਜਥਾ ਯੋਗ ਸੇਵਾ ਕਰਕੇ ਗੋਇੰਦਵਾਲ ਸਾਹਿਬ ਨਗਰ ਦੇ ਵਿੱਚ ਲੱਕੜ ਭੇਜਣ ਦਾ ਯਤਨ ਕਰੋ, ਚੰਗੀ ਲੱਕੜ ਉਸ ਪਾਸੇ ਨੂੰ ਤੋਰੋ ਤੇ ਤੁਹਾਡੀ ਇਹ ਸੇਵਾ ਥਾਂ ਪਵੇਗੀ।
ਬੇੜੇ ਬੰਦੋ ਕਾਸ਼ਟ ਗਨ ਕੇ ਦ੍ਰਿੜ ਕਰ ਬੀਜ ਡਾਰੀਏ ਨੀਰ।
ਫਿਰ ਬੜੇ ਬੜੇ ਲੱਕੜ ਦੇ ਕਾਠ ਬੰਨ ਕਰਕੇ, ਬੇੜੇ ਬੰਨ ਕਰਕੇ ਇਸ ਬਿਆਸ ਦਰਿਆ ਦੇ ਵਿੱਚ ਪਾ ਦਿਓ, ਜਿਹੜੇ ਇਹ ਰੁੜਦੇ ਰੁੜਦੇ ਪਾਣੀ ਦੇ ਨਾਲ, ਸੋ ਇਹ ਗੋਇੰਦਵਾਲ ਕਿਨਾਰੇ ਚਲੇ ਜਾਣਗੇ, ਜਦੋਂ ਨਗਰ ਦੇ ਪਾਸ ਜਾਣਗੇ ਉੱਥੇ ਪ੍ਰੇਮੀ ਵੇਖ ਕਰਕੇ ਕੱਢ ਲੈਣਗੇ।
ਤਰਨ ਹਰ ਨਰਸੰਗ ਸੁਧਾਵੈ ਸਨੇ ਸਨੇ ਤਰ ਪਏ ਬਹੀਰ।
ਭਾਈ ਸਾਵਣ ਮੱਲ ਜੀ ਕਹਿੰਦੇ, ਰਾਜਨ ਜੇ ਤੇਰੇ ਕੋਲ ਕੋਈ ਤਾਰੂ ਮਨੁੱਖ ਹੈਗੇ ਨੇ ਤੇ ਉਹ ਲੱਕੜਾਂ ਦੇ ਉੱਪਰ ਬਿਠਾ ਕੇ ਭੇਜ ਦੇ, ਕਿਉਂਕਿ ਜਦੋਂ ਪਹਿਲਾਂ ਪਹਾੜਾਂ ਦੇ ਵਿੱਚ ਉਹ ਲੱਕੜਾਂ ਲਿਆਂਦੀਆਂ ਜਾਂਦੀਆਂ ਸਨ, ਇਸੇ ਤਰੀਕੇ ਦੇ ਨਾਲ ਵੱਡੇ ਵੱਡੇ ਗੱਠੇ ਬੰਨੇ ਜਾਂਦੇ, ਪਾਣੀ ਵਿੱਚ ਸੁੱਟੇ ਜਾਂਦੇ, ਦੋ ਚਾਰ ਮਨੁੱਖ ਉਸ ਦੇ ਉੱਪਰ ਬੈਠ ਜਾਂਦੇ, ਉਹ ਹੌਲੀ ਹੌਲੀ ਲੱਕੜਾਂ ਨੂੰ ਤੋਰਦੇ ਹੋਏ ਕਦੇ ਜੇ ਕਿਸੇ ਪਾਸੇ ਅੜ ਵੀ ਜਾਂਦੇ ਉਹ ਤਰੀਕੇ ਦੇ ਨਾਲ ਤੋਰ ਲੈਂਦੇ, ਪਾਣੀ ਦੇ ਵਿੱਚ ਅੱਗੇ ਕੱਢ ਲੈਂਦੇ, ਤੇ ਇਹ ਲੱਕੜਾਂ ਇਸ ਤਰੀਕੇ ਦੇ ਨਾਲ ਇੱਥੇ ਇਸ ਧਰਤੀ ਤੇ ਆ ਜਾਇਆ ਕਰਦੀਆਂ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਇਹ ਜੁਗਤ ਪਹਿਲਾਂ ਹੀ ਦੱਸੀ ਹੋਈ ਸੀ ਭਾਈ ਸਾਵਣ ਮੱਲ ਨੂੰ, ਸਾਵਣ ਮਲ ਨੇ ਉਸੇ ਤਰੀਕੇ ਦੇ ਨਾਲ ਰਾਜੇ ਨੂੰ ਕਹਿ ਦਿੱਤਾ ਹੈ,
ਗੋਇੰਦਵਾਲ ਨਗਰ ਤਟ ਉੱਪਰ ਤਹਾਂ ਜਾਏ ਸਗਰੋ ਨਿਕਸਾਏ।
ਜਦੋਂ ਗੋਇੰਦਵਾਲ ਤੱਟ ਦੇ ਪਹੁੰਚ ਜਾਣਗੇ, ਕਿਨਾਰੇ ਤੇ ਪਹੁੰਚ ਜਾਣਗੇ, ਉੱਥੇ ਜਾ ਕੇ ਇਹ ਫਿਰ ਕੱਢ ਲੈਣਗੇ।
ਐਮ ਸੁਨ ਭੂਪ ਹਰੀਪੁਰ ਕੇ ਤਬ ਬਹੁ ਨਰ ਦੀਨੇ ਕਾਰ ਲਗਾਏ।
ਇਵੇਂ ਸੁਣ ਕਰਕੇ ਹਰੀਪੁਰ ਦੇ ਰਾਜੇ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਸੰਦੇਸ਼ਾ ਲੈਂਦਿਆਂ ਹੀ ਆਪਣੇ ਵਜ਼ੀਰਾਂ ਨੂੰ, ਆਪਣੇ ਅਹਿਲਕਾਰਾਂ ਨੂੰ ਹੁਕਮ ਕਰ ਦਿੱਤਾ ਕਿ ਜਿਸ ਜਿਸ ਦੇ ਕੋਲ ਵੀ ਸਮਾਂ ਹੈ ਉਹ ਜਾ ਕਰਕੇ ਚੰਗੀ ਚੰਗੀ ਲੱਕੜ ਜਿਹੜੀ ਬਿਆਰ ਦੀ ਹੈ ਉਹ ਵੱਢ ਕੇ ਲਿਆਉਣ, ਉਸ ਦੀਆਂ ਸ਼ਤੀਰੀਆਂ ਬਣਾਉਣ, ਉਹਦੇ ਗੱਠੇ ਬੰਨਣ, ਉਹ ਬਿਆਸ ਦਰਿਆ ਦੇ ਪਾਣੀ ਵਿੱਚ ਰੋੜਨ। ਕੁਝ ਮਨੁੱਖ ਨਾਲ ਜਾਣ ਵਾਸਤੇ ਤਿਆਰ ਕੀਤੇ ਹਨ।
ਕਾਸ਼ਟ ਕੋ ਬਟੋਰ ਬਹੁਤੇਰਾ ਖਾਤੀ ਤੇ ਤਿਸ਼ਾਏ ਚਿਰਵਾਏ।
ਕਿਉਂਕਿ ਜਿਹੜੇ ਹੁਣ ਵੱਢਣ ਜਾਣਦੇ ਨੇ, ਜਿਹੜੇ ਤਰਖਾਣ ਜਾਤੀ ਦੇ ਨੇ, ਉਹਨਾਂ ਨੇ ਚੰਗੀਆਂ ਚੰਗੀਆਂ ਸਤੀਰੀਆਂ ਬਣਾਈਆਂ, ਚੰਗੇ ਵੱਡੇ ਗੱਠੇ ਬਣਾਏ ਹਨ।
ਦੀਰਘ ਲੈ ਲੱਕੜੀ ਕਰ ਸੰਚੈ ਅਨਕ ਪਾਂਤ ਸੁੰਦਰ ਕਰਵਾਏ।
ਸੋ ਬਹੁਤ ਸੁੰਦਰ ਸੁੰਦਰ ਦੀਆਂ ਲੱਕੜੀਆਂ ਨੇ ਜਿਹੜੀਆਂ ਉਹਨਾਂ ਨੇ ਖੋਜ ਖੋਜ ਕੇ ਆਪਣੇ ਹਰੀਪੁਰ ਦੇ ਇਲਾਕੇ ਵਿੱਚੋਂ ਲੱਭੀਆਂ ਨੇ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਹੁਕਮ ਹੈ ਤੇ ਚੰਗੀ ਲੱਕੜ ਭੇਜਣੀ ਹੈ। ਪਰ ਅੱਜ ਸਾਡੀ ਹਾਲਤ ਇਹੋ ਜਿਹੀ ਹੈ, ਜੇ ਗੁਰੂ ਘਰ ਦੇ ਵਿੱਚੋਂ ਕੋਈ ਸੰਦੇਸ਼ਾ ਹੁੰਦਾ ਤੇ ਅਸੀਂ ਉਹ ਵਸਤੂ ਲੈ ਕੇ ਆਉਂਦੇ ਹਾਂ ਜਿਹੜੀ ਕਿਸੇ ਬਾਜ਼ਾਰ ਦੇ ਵਿੱਚ ਕਿਤੇ ਕੀਮਤ ਨਾ ਪੈਂਦੀ ਹੋਵੇ। ਕਹਿੰਦੇ ਗੁਰੂ ਘਰ ਜਾਣਾ, ਉੱਥੇ ਕਮੇਟੀਆਂ ਵਾਲਿਆਂ ਨੇ ਖਾਣੀ ਹੈ। ਸਾਡਾ ਇਹ ਮਨ ਦੇ ਅੰਦਰ ਕੋਈ ਤਲਕ ਨਹੀਂ ਹੈ ਕਿ ਅਸੀਂ ਭੇਟਾ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਅਰਪਣ ਕਰਨੀ ਹੈ। ਅਸੀਂ ਪਹਿਲਾਂ ਹੀ ਸਵਾਲ ਇਹ ਰੱਖ ਲੈਂਦੇ ਹਾਂ ਕਿ ਇੱਥੇ ਦੇਣ ਦਾ ਕੋਈ ਲਾਭ ਨਹੀਂ, ਪੈਨੀ ਦਾ ਹੀ ਮੱਥਾ ਟੇਕ ਲਓ ਤੇ ਚੰਗੀ ਗੱਲ ਹੈ। ਪਰ ਮਨ ਦੀ ਸ਼ਰਧਾ ਤੁਹਾਡੀ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਉੱਪਰ ਹੈ, ਨਾ ਕਿ ਕਿਸੇ ਮਨੁੱਖ ਦੇ ਉੱਪਰ ਹੈ। ਤੁਸੀਂ ਜਿੰਨੀ ਕੁ ਸ਼ਰਧਾ ਲੈ ਕੇ ਆਓਗੇ, ਜਿਹੋ ਜਿਹੀ ਮਨ ਦੀ ਭਾਵਨਾ ਲੈ ਕੇ ਆਓਗੇ, ਇੱਥੋਂ ਉਹੋ ਜਿਹਾ ਫਲ ਮਿਲਣਾ। ਦਰ ਇਹੋ ਜਿਹਾ ਹੈ, ਜਿੰਨੀ ਤੁਸੀਂ ਸੇਵਾ ਕਰਦੇ ਹੋ ਸਤਿਗੁਰੂ ਪਾਤਸ਼ਾਹ ਮਹਾਰਾਜ ਉਨੀ ਥਾਂ ਪਾਉਂਦੇ ਨੇ। ਕੋਈ ਕੌਡੀ ਲੈ ਕੇ ਵੀ ਆ ਜਾਏ ਭਾਵਨਾ ਦੇ ਨਾਲ, ਕੌਡੀ ਪ੍ਰਵਾਨ ਹੈ। ਕੋਈ ਲੱਖਾਂ ਕਰੋੜਾਂ ਅਰਬਾਂ ਡਾਲਰ ਵੀ ਚੜਾਵਾ ਭੇਟਾ ਕਰ ਦੇਵੇ, ਪਰ ਮਨ ਦੇ ਅੰਦਰ ਹੰਗਤਾ ਹੀ ਰੱਖੀ ਹੋਵੇ ਕਿ ਮੈਂ ਕੀਤਾ ਫਲ ਤੋਂ ਵੀ ਵਾਂਝਾ ਰਹਿ ਜਾਂਦਾ। ਜੇ ਤੁਸੀਂ ਭਾਵਨਾ ਦੇ ਨਾਲ ਪੈਨੀ ਚੜਾਈ ਹੈ ਤੁਹਾਨੂੰ ਉਹ ਵੀ ਫਲ ਹੈ, ਤੇ ਜੇ ਤੁਸੀਂ ਭਾਵਨਾ ਤੋਂ ਰਹਿ ਧੋ ਕੇ ਹਜ਼ਾਰਾਂ ਡਾਲਰ ਭੇਟਾ ਕਰ ਦਿੱਤੇ, ਭਾਵਨਾ ਫਲ ਤੋਂ ਰਾਹ 'ਚ ਰਹਿ ਗਏ ਤੇ ਫਾਇਦਾ ਕੀ ਹੋਇਆ ਚੜਾਉਣ ਦਾ। ਮਨ ਦੇ ਅੰਦਰ ਭਾਵਨਾ ਇਹੋ ਜਿਹੀ ਲੈ ਕੇ ਆਈਏ, ਸਤਿਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰੋ, ਸਾਡੇ ਤਿਲ ਫੁੱਲ ਆਪ ਦਾ ਦਿੱਤਾ ਹੋਇਆ ਆਪ ਦੇ ਖਜ਼ਾਨਿਆਂ ਵਿੱਚੋਂ ਮਹਾਰਾਜ ਅਰਪਣ ਕੀਤਾ, ਸਾਡੀ ਇਹੋ ਹੀ ਭੇਟਾ ਪ੍ਰਵਾਨ ਕਰਿਓ। ਸੁਦਾਮੇ ਦੀ ਘਰਵਾਲੀ ਨੇ ਜੁਗਤੀ ਦੇ ਨਾਲ ਚਾਰ ਚੌਲ ਬੰਨ ਦਿੱਤੇ ਸੀ ਪੱਲੇ 'ਚ। ਜਦੋਂ ਕ੍ਰਿਸ਼ਨ ਭਗਵਾਨ ਜੀ ਦੇ ਦਰਬਾਰ ਵਿੱਚ ਪਹੁੰਚੇ ਤੇ ਦਰਬਾਰ ਸਜਿਆ ਹੋਇਆ ਦੇਖ ਕੇ ਸ਼ਰਮਸਾਰ ਹੋਇਆ ਸੁਦਾਮਾ, ਕਹਿਣ ਲੱਗਾ ਭਰੇ ਦਰਬਾਰ ਦੇ ਵਿੱਚ ਮੈਂ ਚੌਲਾਂ ਦੀ ਭੇਟਾ ਕਿਵੇਂ ਰੱਖ ਸਕਦਾ। ਆਪਣੇ ਚੌਲ ਲਗਾ ਲਏ, ਕ੍ਰਿਸ਼ਨ ਭਗਵਾਨ ਜੀ ਨੇ ਆਪ ਪੱਲੇ ਦੇ ਨਾਲੋਂ ਖੋਲ੍ਹ ਕੇ ਖਾਧੇ। ਕਹਿਣ ਲੱਗੇ ਸੁਦਾਮਿਆ, ਜਿਹੜੀ ਭੇਟਾ ਲੈ ਕੇ ਆਇਆ ਲੁਕਾ ਕੇ ਕਿਉਂ ਰੱਖਦਾ। ਭੇਟਾ ਪ੍ਰਵਾਨ ਹੋਈ, ਉਹ ਸੁਦਾਮੇ ਭਗਤ ਨੂੰ ਆਪਣੇ ਅੰਕ ਦੇ ਨਾਲ ਲਾਇਆ, ਗਲਵੱਕੜੀ ਦੇ ਨਾਲ ਲਾਇਆ। ਉਸ ਦਿਨ ਤੋਂ ਐਸੀ ਬਖਸ਼ਿਸ਼ ਕਰ ਦਿੱਤੀ, ਰਹਿਮਤਾਂ ਕਰ ਦਿੱਤੀਆਂ ਕਿ ਸੁਦਾਮੇ ਭਗਤ ਨੂੰ ਸਦਾ ਵਾਸਤੇ ਹੀ ਆਪਣੇ ਨਾਲ ਮਿਲਾ ਲਿਆ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਇਹ ਹੁਕਮ ਸਾਵਣ ਮਲ ਨੇ ਹਰੀਪੁਰ ਦੇ ਨਗਰ ਦੇ ਰਾਜੇ ਨੂੰ ਸੁਣਾਇਆ ਤੇ ਰਾਜੇ ਨੇ ਬੜੀ ਭਾਵਨਾ ਦੇ ਨਾਲ, ਉੱਥੋਂ ਦੇ ਰਹਿਣ ਵਾਲੇ ਲੋਕਾਂ ਨੇ ਬੜੀ ਭਾਵਨਾ ਦੇ ਨਾਲ ਚੰਗੀਆਂ ਚੰਗੀਆਂ ਲੱਕੜਾਂ ਲੱਭ ਕਰਕੇ ਗੋਇੰਦਵਾਲ ਨਗਰ ਨੂੰ ਭੇਜੀਆਂ ਹਨ।
ਬੇੜੇ ਬੰਦ ਬਬਾਸਾ ਕੇ ਵਿੱਚ ਨਰਕਰ ਸੰਗ ਸੋਧੀਏ ਚਲਾਏ।
ਸੋ ਬਿਆਸ ਦਰਿਆ ਦੇ ਵਿੱਚ ਇਹ ਵੱਡੇ ਵੱਡੇ ਗੱਠੇ ਬੰਨੇ, ਬੇੜੇ ਬੰਨੇ ਤੇ ਰੋੜ ਦਿੱਤੇ ਹਨ।
ਗੋਇੰਦਵਾਲ ਬਸਾਲ ਕਾਠਗਨ ਤੈ ਤੇ ਤੂਰਨ ਪਹੁੰਚੀ ਆਏ।
ਸੋ ਇਸੇ ਤਰੀਕੇ ਦੇ ਨਾਲ ਨਾਲ ਮਨੁੱਖ ਚੱਲਦੇ ਆਏ ਨੇ, ਬੜੀ ਛੇਤੀ ਪਾਣੀ ਦੇ ਵਹਾ ਕਰਕੇ ਉਹ ਗੋਇੰਦਵਾਲ ਦੇ ਕਿਨਾਰੇ ਤੇ ਲੱਕੜਾਂ ਪਹੁੰਚ ਗਈਆਂ।
ਮਹਿਰ ਨਕਾਸੀ ਸਤਿਗੁਰ ਹੇਰੀ ਖਰੇ ਆਪ ਹੋਏ ਦਈਂ ਬੰਡਾਏ।
ਹੁਣ ਖੜੇ ਹੋ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਦੇਖ ਰਹੇ ਨੇ ਕਿ ਹਰੀਪੁਰ ਨਗਰ ਦੇ ਵਿੱਚੋਂ ਬੜੀਆਂ ਸੁੰਦਰ ਲੱਕੜਾਂ ਆਈਆਂ ਨੇ, ਮਨੁੱਖਾਂ ਨੇ ਪਕੜ ਕਰਕੇ ਗੱਠੇ ਬਾਹਰ ਕੱਢੇ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਪਾਸ ਜਿਨ੍ਹਾਂ ਗੁਰਸਿੱਖਾਂ ਨੇ ਆ ਕੇ ਬੇਨਤੀ ਕੀਤੀ, ਮਹਾਰਾਜ ਸਾਨੂੰ ਲੱਕੜ ਦੀ ਜ਼ਰੂਰਤ ਹੈ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਆਪ ਬੁਲਾਵੇ ਭੇਜ ਭੇਜ ਕੇ ਉਹਨਾਂ ਸਾਰਿਆਂ ਨੂੰ ਦਿੱਤੀਆਂ ਕਿ ਤੁਸੀਂ ਜਿੰਨੀ ਤੁਹਾਨੂੰ ਗੁਜਰਾਨ ਹੈ ਤੁਸੀਂ ਲੱਕੜ ਲੈ ਜਾਵੋ। ਆਪ ਮਹਾਰਾਜ ਸਾਹਿਬ ਜੀ ਨੇ ਦਿੱਤੀਆਂ ਹਨ।
ਜਿਤਕ ਚਹਿਤ ਨਰ ਦਈ ਤਿਤਕ ਤਿਨ ਲੈ ਸਭ ਗਏ ਆਪਣੀ।
ਜਿੰਨੀ ਜਿੰਨੀ ਕਿਸੇ ਨੂੰ ਚਾਹੀਦੀ ਸੀ ਉਨੀ ਉਨੀ ਲੱਕੜ ਲੈ ਕਰਕੇ ਆਪੋ ਆਪਣੇ ਥਾਵਾਂ ਨੂੰ ਵਾਪਸ ਗਏ ਹਨ।
ਜੋ ਕੁਟੰਬ ਕੇ ਮਾਨਵ ਜੋਈ ਬ੍ਰਿਪ ਬ੍ਰਿੰਦ ਕੋ ਬਾਣ ਸੋ ਦੀਨ।
ਹੁਣ ਇੱਥੇ ਇੱਕ ਜਾਤੀ ਦਾ ਤੇ ਮਨੁੱਖ ਨਹੀਂ ਰਹਿੰਦਾ, ਆਪਣੇ ਪਰਿਵਾਰ ਦੇ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਵੰਸ਼ ਦੇ ਵੀ ਇੱਥੇ ਰਹਿੰਦੇ ਨੇ। ਇਸੇ ਤਰੀਕੇ ਦੇ ਨਾਲ ਕੋਈ ਬ੍ਰਾਹਮਣ ਜਾਤੀ ਦਾ, ਕੋਈ ਖੱਤਰੀ ਜਾਤੀ ਦਾ, ਕੋਈ ਵੈਸ਼ ਹੈ, ਕੋਈ ਸ਼ੂਦਰ ਹੈ, ਕੋਈ ਕਿਸੇ ਵਰਗ ਦਾ ਹੈ, ਕੋਈ ਉੱਚੀ ਨੀਵੀਂ ਜਾਤ ਦੇ ਨੇ, ਸਭ ਵਰਗਾਂ ਦੇ ਆ ਕੇ ਲੋਕ ਇੱਥੇ ਵਸੇ ਨੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਭ ਨੂੰ ਬਰਾਬਰ ਦੀ ਦਿੱਤੀ ਹੈ। ਜਿੰਨੀ ਕਿਸੇ ਦੀ ਇੱਛਾ ਸੀ, ਮਹਾਰਾਜ ਕਹਿੰਦੇ ਇੱਛਾ ਅਨੁਸਾਰ ਲੈ ਜਾਓ ਜਿੰਨੀ ਕਿਸੇ ਨੂੰ ਲੋੜ ਹੈ, ਕਿਉਂਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਇਹ ਨੇਮ ਸੀ ਕਿ ਆਪ ਦੇ ਘਰ ਦੇ ਵਿੱਚ ਕੋਈ ਵਾਧੂ ਵਸਤੂ ਰੱਖੀ ਨਹੀਂ ਸੀ ਜਾਂਦੀ, ਜਿੰਨੀ ਹੁੰਦੀ ਸੀ ਉਹ ਵੰਡ ਦਿਆ ਕਰਦੇ।
ਭਾਈ ਜਾ ਸੋ ਖੱਤਰੀ ਕੁਲ ਕੀ ਗੋਬਿੰਦਵਾਲ ਪਾਸ ਤਿੰਨ ਲੀਨ।
ਸੋ 22 ਜਾਤਾਂ ਦੇ ਇੱਥੇ ਲੋਕ ਵਸਦੇ ਸਨ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਸਭ ਨੂੰ ਇਹ ਲੱਕੜ ਵੰਡੀ ਹੈ।
ਸਰਬ ਜਾ ਸਿੱਖ ਸਦਨ ਕਰੇ ਤੈ ਤਿੰਨ ਕਾਟ ਲੈ ਨਿਜ ਕਰ ਕੀਨ।
ਜਿੰਨੀ ਜਿੰਨੀ ਕਿਸੇ ਨੂੰ ਚਾਹੀਦੀ ਸੀ ਆਪੋ ਆਪਣੀ ਇੱਛਾ ਅਨੁਸਾਰ ਲੈ ਗਏ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਕਿਸੇ ਨੂੰ ਰੋਕਿਆ ਟੋਕਿਆ ਨਹੀਂ, ਕਿਉਂਕਿ ਹਰੇਕ ਨੇ ਆ ਕੇ ਮਹਾਰਾਜ ਜੀ ਦੇ ਕੋਲ ਪਹਿਲਾਂ ਇੱਛਾ ਪ੍ਰਗਟ ਕੀਤੀ ਸੀ, ਮਹਾਰਾਜ ਆਪ ਹੁਕਮ ਕਰੋ ਅਸੀਂ ਇਹ ਲੱਕੜ ਪ੍ਰਾਪਤ ਕਰੀਏ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਜਿਵੇਂ ਸੋਹਣਾ ਨਗਰ ਵਸਾਇਆ, ਉਸੇ ਤਰੀਕੇ ਦੇ ਨਾਲ ਭਾਈ ਸਾਵਣਮਲ ਨੂੰ ਹਰੀਪੁਰ ਪਹਾੜ ਪਰਬਤ ਵਿੱਚ ਭੇਜ ਕਰਕੇ ਸੋਹਣੀ ਲੱਕੜ ਮੰਗਾ ਕਰਕੇ ਇਹ 22 ਜਾਤਾਂ ਦੇ ਰਹਿਣ ਵਾਲੇ ਗੁਰਮੁਖ ਪਿਆਰਿਆਂ ਨੂੰ ਦਿੱਤੀ ਹੈ।
ਵਸਨਹਾਰ ਪੁਨਾ ਪਰਜ ਮਾਨਵ ਬਾਸ਼ਤ ਦੀਸ ਗੁਰੂ ਪਰਬੀ।
ਅੰਤਰਜਾਮੀ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਵੱਲੋਂ ਇਹ ਮਿਲੀ ਹੋਈ ਇਹ ਬਖਸ਼ਿਸ਼ ਦੇ ਰੂਪ ਵਿੱਚ ਜਿਹੜੀ ਲੱਕੜ ਹੈ, ਸਾਰਿਆਂ ਨੇ ਪ੍ਰਾਪਤ ਕਰਕੇ ਬੜੀ ਪ੍ਰਸੰਨਤਾ ਲਈ ਹੈ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਬੜੇ ਪ੍ਰਸੰਨ ਹਨ।
ਸ੍ਰੀ ਗੁਰ ਅਮਰਦਾਸ ਹੋਏ ਠੰਡੇ ਧਾਮਨ ਕੀ ਅਵਨੀ ਅਪਲੋਕ।
ਸਤਿਗੁਰੂ ਮਹਾਰਾਜ ਹਰੇਕ ਦੇ ਘਰ ਵਿੱਚ ਜਾਂਦੇ, ਖੜੇ ਹੋ ਕਰਕੇ ਉਸ ਦੇ ਘਰ ਨੂੰ ਦੇਖਦੇ, ਉਸ ਦੀ ਧਰਤੀ ਨੂੰ ਦੇਖਦੇ, ਕਿੰਨੀ ਧਰਤੀ ਇਸ ਨੇ ਲਈ ਹੋਈ ਹੈ, ਕਿੰਨੀ ਥਾਂ ਦੇ ਵਿੱਚ ਇਸ ਦਾ ਘਰ ਬਣਿਆ ਹੋਇਆ, ਉਸ ਥਾਂ ਨੂੰ ਇਸ ਨੇ ਚੰਗੀ ਤਰ੍ਹਾਂ ਸਵਾਰਿਆ ਹੋਇਆ, ਬਣਾਇਆ ਹੋਇਆ, ਇਸ ਦੀ ਸਾਂਭ ਸੰਭਾਲ ਕੀਤੀ ਹੋਈ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਹਰੇਕ ਘਰ ਦੇ ਵਿੱਚ ਫੇਰੀ ਪਾ ਕਰਕੇ ਆਪ ਮਹਾਰਾਜ ਦੇਖਦੇ ਕਿ ਕਿਤੇ ਇਸ ਨੇ ਘਰ ਲੈ ਕਰਕੇ ਇਸ ਨੂੰ ਐਵੇਂ ਛੱਡਿਆ ਤਾਂ ਨਹੀਂ ਹੋਇਆ, ਧਰਤੀ ਐਵੇਂ ਮੱਲੀ ਹੋਈ ਤਾਂ ਨਹੀਂ ਗੀ। ਇਸ ਤਰੀਕੇ ਨਾਲ ਸਤਿਗੁਰੂ ਪਾਤਸ਼ਾਹ ਮਹਾਰਾਜ ਆਪ ਪਰਖ ਕਰ ਰਹੇ ਨੇ, ਆਪ ਸਤਿਗੁਰੂ ਪਾਤਸ਼ਾਹ ਮਹਾਰਾਜ ਸਭ ਨੂੰ ਦੇਖਦੇ ਹਨ।
ਯਥਾ ਯੋਗ ਬੰਟੀ ਸਭਨ ਕੋ ਲੈ ਕਰ ਮਦਦ ਭਏ ਸਭ ਲੋਕ।
ਯਥਾ ਯੋਗ ਵੰਡਦੇ ਨੇ, ਕਿਉਂਕਿ ਜਿਸ ਦੇ ਘਰ ਦੇ ਵਿੱਚ ਥੋੜੀ ਦੇਖ ਨੇ ਕਿ ਹੋਰ ਵਸਤੂ ਹੈ, ਮਹਾਰਾਜ ਹੋਰ ਦਿੰਦੇ ਨੇ।
ਆਪ ਆਪਣੇ ਰਚੇ ਸਦਨ ਸੁਭ ਜੋ ਗੁਰ ਦੀ ਸਲੀਨੀ ਰੋਕ।
ਜੋ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਆਪਣੇ ਬਣਾਏ ਹੋਏ ਘਰ ਹਨ, ਸਤਿਗੁਰੂ ਪਾਤਸ਼ਾਹ ਮਹਾਰਾਜ ਉਹਨਾਂ ਘਰਾਂ ਦੇ ਵਿੱਚ ਵੀ ਜਾ ਕੇ ਦੇਖਦੇ ਨੇ ਕਿ ਇਹਨਾਂ ਦੇ ਵਿੱਚ ਹੋਰ ਕਿਤੇ ਲੱਕੜ ਦੀ ਵਰਤੋਂ ਤਾਂ ਨਹੀਂ, ਜੇ ਲੋੜ ਹੈ ਤੇ ਹੋਰ ਇੱਥੇ ਵਰਤੀ ਜਾ ਸਕਦੀ ਹੈ, ਇੱਥੇ ਕੋਈ ਘਾਟਾ ਨਹੀਂ ਹੈ।
ਵੱਡੇ ਭਾਗ ਜਨਪਾਲ ਹੁਤੇ ਤਬ ਬਸੇ ਨਗਰ ਮੈਂ ਸਦਾ ਅਸ਼ੋਕ।
ਕਵੀ ਜੀ ਕਹਿੰਦੇ ਵੱਡੇ ਭਾਗਾਂ ਵਾਲੇ ਉਹ ਗੁਰਮੁਖ ਪਿਆਰੇ ਨੇ ਜਿਨ੍ਹਾਂ ਨੂੰ ਇਸ ਨਗਰੀ ਦੇ ਵਿੱਚ ਰਹਿਣ ਦਾ ਇਹ ਸੁਭਾਗ ਪ੍ਰਾਪਤ ਹੋਇਆ, ਕਿਉਂਕਿ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਪਰਮੇਸ਼ਰ ਦਾ ਸਰੂਪ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਥਾਂ ਤੇ ਸੁਭਾਏਮਾਨ ਨੇ, ਜਿਨ੍ਹਾਂ ਨੇ ਕਲਯੁਗੀ ਜੀਵਾਂ ਦੀ ਕਲਿਆਣ ਕਰਨ ਵਾਸਤੇ ਸਿੱਖੀ ਦਾ ਇਹ ਪਹਿਲਾ ਤੀਰਥ ਰਚਿਆ, ਸਿੱਖੀ ਦਾ ਧੁਰਾ ਸਾਬਤ ਕੀਤਾ ਔਰ ਗੁਰਸਿੱਖ ਪ੍ਰੇਮੀਆਂ ਨੂੰ ਇੱਥੇ ਅਨੇਕਾਂ ਪ੍ਰਕਾਰ ਦੀਆਂ ਬਖਸ਼ਿਸ਼ਾਂ ਵੰਡੀਆਂ, ਫਿਰ ਸੋਗ ਤੋਂ ਰਹਿਤ ਕੀਤੇ, ਦੁੱਖ ਤੋਂ ਰਹਿਤ ਕੀਤੇ ਨੇ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਨੇ ਇਸ ਅਸਥਾਨ ਤੇ ਰਹਿ ਕਰਕੇ ਅਨੇਕਾਂ ਬਾਣੀ ਦੀ ਰਚਨਾ ਕੀਤੀ ਔਰ ਬਾਣੀ ਦੀ ਰਚਨਾ ਕਰਦਿਆਂ ਹੋਇਆਂ ਕਲਯੁਗੀ ਜੀਵਾਂ ਦੀ ਕਲਿਆਣ ਕੀਤੀ। ਸੋ ਜੋ ਅੱਜ ਅਸੀਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਨਾਮ ਸਿਮਰਨ ਸਮਾਗਮ ਕਰ ਰਹੇ ਹਾਂ, ਅੰਮ੍ਰਿਤ ਵੇਲੇ ਸ੍ਰੀ ਸਹਿਜ ਪਾਠਾਂ ਦੇ ਭੋਗ ਪਏ ਨੇ ਔਰ ਸਮਾਗਮ ਦੀ ਸਮਾਪਤੀ ਅੰਮ੍ਰਿਤ ਵੇਲੇ ਹੋ ਚੁੱਕੀ ਸੀ, ਅੱਜ ਸ਼ਾਮ ਦੇ ਦੀਵਾਨ ਜੋ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਅੰਦਰ 36 ਮਹਾਂਪੁਰਸ਼ਾਂ ਦੀ ਬਾਣੀ ਹੋਰ ਦਰਜ ਹੈ, ਉਹਨਾਂ 36 ਮਹਾਂਪੁਰਸ਼ਾਂ ਨੂੰ ਨਤਮਸਤਕ ਹੁੰਦਿਆਂ ਹੋਇਆਂ ਅੱਜ ਇਹ ਸ਼ਾਮ ਦੇ ਸਿਮਰਨ ਸਮਾਗਮ ਪ੍ਰਾਰੰਭ ਕੀਤੇ ਨੇ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਜਦ ਗੁਰਬਾਣੀ ਦੀ ਰਚਨਾ ਕਰਨੀ ਚਾਹੀ, ਸਾਰੀ ਬਾਣੀ ਦੀ ਇਕੱਤਰਤਾ ਕੀਤੀ ਗਈ ਤੇ ਇਸ ਵਕਤ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਗੋਇੰਦਵਾਲ ਸਾਹਿਬ ਤੋਂ ਲੈਣ ਵਾਸਤੇ ਜਦ ਗੁਰਸਿੱਖ ਪ੍ਰੇਮੀਆਂ ਨੂੰ ਭੇਜਿਆ, ਬਾਬਾ ਮੋਹਨ ਜੀ ਨੇ ਜਵਾਬ ਦੇ ਦਿੱਤਾ ਤੇ ਇਸ ਵਕਤ ਸਤਿਗੁਰੂ ਪਾਤਸ਼ਾਹ ਮਹਾਰਾਜ ਆਪ ਗਏ। ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ, ਬੜੀ ਭਾਵਨਾ ਦੇ ਨਾਲ ਪਰਮੇਸ਼ਰ ਦੀ ਮਹਿਮਾ ਕਰਦਿਆਂ ਹੋਇਆਂ ਮੋਹਨ ਜੀ ਨੂੰ ਵਡਿਆਇਆ। ਬਾਬਾ ਮੋਹਨ ਜੀ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਦੇ ਵੱਡੇ ਸਪੁੱਤਰ ਸਨ। ਬਾਬਾ ਮੋਹਨ ਜੀ ਪ੍ਰਸੰਨ ਹੋਏ, ਹੇਠਾਂ ਉਤਰੇ ਚਬਾਰੇ ਤੋਂ ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਆ ਕੇ ਨਿਮਰਤਾ ਸਹਿਤ ਬੇਨਤੀ ਕੀਤੀ ਕਿ ਤੁਹਾਡੀ ਨਿਮਰਤਾ ਨੇ ਹੀ ਇਹ ਤੁਹਾਨੂੰ ਸੁਭਾਗ ਬਖਸ਼ਿਸ਼ ਕੀਤਾ ਹੈ। ਉਸ ਵਕਤ ਬੜੀ ਸੁੰਦਰ ਪਾਲਕੀ ਦੇ ਵਿੱਚ ਆਪ ਬਾਬਾ ਮੋਹਨ ਜੀ ਨੇ ਸਾਰੀਆਂ ਪੋਥੀਆਂ ਬੜੇ ਅਦਬ ਦੇ ਨਾਲ ਸਤਿਕਾਰ ਦੇ ਨਾਲ ਰੱਖੀਆਂ, ਰੁਮਾਲਾ ਸਾਹਿਬ ਦੇ ਕਰਕੇ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੂੰ ਉੱਥੋਂ ਰਵਾਨਾ ਕੀਤਾ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਪ ਨੰਗੇ ਚਰਨੀ ਚੌਰ ਕਰਦੇ ਹੋਏ ਸਾਰੀਆਂ ਪੋਥੀਆਂ ਪਾਲਕੀ ਸਾਹਿਬ ਤੇ ਰੱਖ ਕਰਕੇ ਬਾਬਾ ਬੁੱਢਾ ਸਾਹਿਬ ਜੀ ਦੇ ਅਸੀਸ ਤੇ ਰਖਾਈਆਂ, ਗੋਇੰਦਵਾਲ ਸਾਹਿਬ ਤੋਂ ਚੱਲ ਕੇ ਅੰਮ੍ਰਿਤਸਰ ਪਹੁੰਚੇ, ਜਿੱਥੇ ਅੱਜ ਦੁੱਖ ਭੰਜਣੀ ਬੇਰੀ ਦੇ ਨਾਲ 68 ਤੀਰਥ ਘਾਟ ਹੈ, ਇੱਥੇ ਮਹਾਰਾਜ ਸਾਹਿਬ ਜੀ ਨੇ ਆ ਕੇ ਉਹ ਸਾਰੀਆਂ ਪੋਥੀਆਂ ਰੱਖੀਆਂ। ਸਾਰੀ ਰਾਤ ਰੈਣ ਸਬਾਈ ਕੀਰਤਨ ਕੀਤਾ। ਅੰਮ੍ਰਿਤ ਵੇਲੇ ਉਹ ਪੋਥੀਆਂ ਲੈ ਕਰਕੇ ਨਗਰ ਕੀਰਤਨ ਦੇ ਰੂਪ ਵਿੱਚ ਰਾਮਸਰ ਵਾਲੇ ਸਥਾਨ ਤੇ ਗਏ। ਸਾਰੇ ਭਗਤਾਂ ਦੀ ਬਾਣੀ ਦੀ ਇਕੱਤਰਤਾ ਹੋਈ। ਉਸ ਵਕਤ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ 1601 ਦੇ ਵਿੱਚ ਭਾਈ ਗੁਰਦਾਸ ਜੀ ਨੂੰ ਲਿਖਾਰੀ ਲਗਵਾ ਕਰਕੇ ਆਪ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਗੁਰਬਾਣੀ ਦੀ ਸਥਾਪਨਾ ਕਰਨੀ ਆਰੰਭ ਕੀਤੀ। 1604 ਤੱਕ ਇਹ ਗੁਰਬਾਣੀ ਦੀ ਰਚਨਾ ਹੁੰਦੀ ਰਹੀ। 1604 ਦੇ ਵਿੱਚ ਭੱਟ ਜਾਣੇ ਆਏ, ਸੋ ਉਹਨਾਂ ਨੇ ਆ ਕੇ ਬੇਨਤੀ ਕੀਤੀ, ਮਹਾਰਾਜ ਬਰਸ ਏਕ ਹੋ ਫਿਰਿਓ ਕਿਨੈ ਨਹ ਪਰਚੋ ਲਾਇਓ। ਮਹਾਰਾਜ ਇੱਕ ਸਾਲ ਹੋ ਗਿਆ, ਕਿਤੇ ਅਜੇ ਤੱਕ ਦਿਲ ਦਾ ਪਰਚਾਵਾ ਨਹੀਂ ਹੋਇਆ, ਹਿਰਦੇ ਦੇ ਅੰਦਰ ਸ਼ਾਂਤੀ ਨਹੀਂ ਆਈ। ਕਾਂਸੀ ਦੇ ਅੰਦਰ ਅਸੀਂ ਵਿਦਿਆ ਪੜ੍ਹ ਕੇ ਦੇਖ ਲਈ, ਉਹਨਾਂ ਦੀ ਸੰਗਤ ਕਰਕੇ ਦੇਖ ਲਈ, ਪਰ ਮਨ ਨੂੰ ਚੈਨ ਨਹੀਂ ਆਇਆ। ਮਹਾਰਾਜ ਉੱਥੋਂ ਪਤਾ ਲੱਗਾ ਕਿ ਜਿਹੜੇ ਗੋਪਾਲ ਦੱਤ ਤੇ ਵਿਸ਼ਨ ਦੱਤ ਸਨ, ਉਹਨਾਂ ਨੂੰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਇਹ ਸਹਿਸਕ੍ਰਿਤੀ ਦੇ ਸੰਸਕ੍ਰਿਤ ਦੇ ਵਿੱਚ 4 ਸਲੋਕ ਉਚਾਰਨ ਕੀਤੇ ਸਨ। ਪੜ ਪੁਸਤਕ ਸੰਧਿਆ ਬਾਦੰਗ ਸਿਲ ਪੂਛ ਸਬਗਲ ਸਮਾਧੰਗ ਮੁਖ ਝੂਠ ਵਿਭੂਖਣ ਸਾਰੰਗ ਤ੍ਰੈਪਾਲ ਤੇ ਹਲ ਵਿਚਾਰੰਗ ਗਲ ਮਾਲਾ ਤਿਲਕ ਲਲਾਟੰਗ ਦੋਇ ਧੋਤੀ ਬਸਤਰ ਕਪਾਟੰਗ ਜੋ ਜਾਨਸ ਬ੍ਰਹਮੰਗ ਕਰਮੰਗ ਸਭ ਫੋਕਟ ਨਿਸ਼ਚੋ ਕਰਮੰਗ ਕਹੋ ਨਾਨਕ ਨਿਸ਼ਚੋ ਤੇ ਆਵੈ ਬਿਨ ਸਤਿਗੁਰ ਬਾਟ ਨਾ ਪਾਵੈ। ਬਿਨਾਂ ਸਤਿਗੁਰਾਂ ਤੋਂ ਪਰਮਾਰਥ ਦੇ ਰਸਤੇ ਦੀ ਸੋਝੀ ਨਹੀਂ। ਚਾਹੇ ਸੰਧਿਆ ਦੇ ਸਮੇਂ ਤਰਪਣ ਕੀਤਾ ਜਾਵੇ, ਗਾਇਤਰੀ ਦੇ ਪਾਠ ਪੜੇ ਜਾਣ, 12 ਤਿਲਕ ਲਗਾਏ ਜਾਣ, ਧੋਤੀਆਂ ਬੰਨੀਆਂ ਜਾਣ, ਜਨੇਊ ਪਾਏ ਜਾਣ, ਪਰ ਜਿੰਨਾ ਚਿਰ ਤੱਕ ਤੁਸੀਂ ਪਰਮੇਸ਼ਰ ਦੇ ਪਾਸੋਂ ਸ਼ਬਦ ਦੀ ਕਮਾਈ ਨਹੀਂ ਕਰਦੇ, ਤਦ ਤੱਕ ਪਰਮਾਰਥ ਦੀ ਸੋਝੀ ਨਹੀਂ। ਉਹਨਾਂ ਤੋਂ ਪਤਾ ਲੱਗਣ ਕਰਕੇ ਮਹਾਰਾਜ ਆਪ ਜੀ ਦੇ ਬਾਰੇ ਪੁੱਛਿਆ ਤੇ ਪਤਾ ਲੱਗਿਆ ਕਿ ਅੰਮ੍ਰਿਤਸਰ ਦੀ ਧਰਤੀ ਨੂੰ ਭਾਗ ਲਾ ਰਹੇ ਹੋ, ਇਸ ਵਾਸਤੇ ਆਏ ਆ। ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਸਾਡੀ ਕਲਿਆਣ ਕਿਵੇਂ ਹੋਵੇ? ਮਹਾਰਾਜ ਕਹਿੰਦੇ ਤੁਸੀਂ ਪਰਮੇਸ਼ਰ ਦੀ ਮਹਿਮਾ ਗਾਓ, ਵੱਡਿਆਂ ਸਤਿਗੁਰਾਂ ਦਾ ਜਸ ਕਰੋ, ਤੁਹਾਡੀ ਕਲਿਆਣ ਹੋਵੇਗੀ। ਮਹਾਰਾਜ ਸਾਨੂੰ ਗੁਰਬਾਣੀ ਉਚਾਰਨ ਕਰਨੀ ਨਹੀਂ ਆਉਂਦੀ, ਅਸੀਂ ਕਿਵੇਂ ਮਹਿਮਾ ਗਾਈਏ? ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ 9 ਸਵਈਏ ਆਦਿ ਪੁਰਖ ਕਰਤਾਰ ਕਰਨ ਕਾਰਨ ਸਭ ਆਪੇ, ਇਹ 9 ਸਵਈਏ ਪਹਿਲਾਂ ਉਚਾਰਨ ਕੀਤੇ, ਪਰਮੇਸ਼ਰ ਦੀ ਮਹਿਮਾ ਕੀਤੀ, ਤੇ ਇਸ ਵਕਤ ਮਹਾਰਾਜ ਕਹਿੰਦੇ ਹੁਣ ਉਚਾਰੋ। ਉਸ ਵਕਤ ਭੱਟ ਜਨ ਕਹਿਣ ਲੱਗੇ, ਮਹਾਰਾਜ ਥੋੜ੍ਹੀ ਜਿਹੀ ਕਿਰਪਾ ਹੋਰ ਕਰ ਦਿਓ, ਅਜੇ ਕਪਾਟ ਖੁੱਲੇ ਨਹੀਂ, ਮਹਾਰਾਜ ਕਿਰਪਾ ਕਰੋ। ਤੇ ਇਸ ਵਕਤ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਮਹਿਮਾ ਕਰਦਿਆਂ ਹੋਇਆ 11 ਸਵਈਏ ਫਿਰ ਉਚਾਰਨ ਕੀਤੇ। ਉਹ 11 ਸਵਈਏ ਜਦ ਉਚਾਰਨ ਕੀਤੇ, ਬ੍ਰਹਮ ਗਿਆਨ ਦੀ ਭੱਟਾਂ ਨੂੰ ਅਵਸਥਾ ਬਖਸ਼ਿਸ਼ ਕੀਤੀ। ਤੇ ਇਸ ਵਕਤ ਮਹਾਰਾਜ ਸਾਹਿਬ ਜੀ ਨੂੰ ਕਹਿਣ ਲੱਗੇ, ਮਹਾਰਾਜ ਹੁਣ ਕਿਰਪਾ ਹੋਈ ਹੈ, ਕਿਰਪਾ ਕਰੋ ਮਹਾਰਾਜ, ਆਗਿਆ ਬਖਸ਼ਿਸ਼ ਕਰੋ, ਮਹਾਰਾਜ ਸਾਹਿਬ ਜੀ ਦੀ ਉਸਤਤ ਕਰੀਏ। ਤੇ ਇਸ ਵਕਤ ਭੱਟ ਜਨਾਂ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ, ਗੁਰੂ ਅੰਗਦ ਦੇਵ ਮਹਾਰਾਜ, ਗੁਰੂ ਅਮਰਦਾਸ, ਸਤਿਗੁਰੂ ਗੁਰੂ ਰਾਮਦਾਸ ਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੀ ਮਹਿਮਾ ਕੀਤੀ। ਇਸ ਤਰੀਕੇ ਦੇ ਨਾਲ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ 20 ਸਵਈਏ ਉਚਾਰਨ ਕਰਕੇ ਭੱਟ ਜਨਾਂ ਨੂੰ ਸੋਝੀ ਦਿੱਤੀ, ਔਰ 17 ਭੱਟਾਂ ਨੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਸਨਮੁਖ ਹੋ ਕੇ ਰਾਮਸਰ ਵਾਲੇ ਅਸਥਾਨ ਤੇ ਇਹ ਸਤਿਗੁਰਾਂ ਦੀ ਮਹਿਮਾ ਕੀਤੀ। 1604 ਈਸਵੀ ਦੇ ਵਿੱਚ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ 31 ਰਾਗਾਂ ਦੇ ਵਿੱਚ 54-574 ਸ਼ਬਦਾਂ ਦੇ ਅੰਦਰ ਤੇ ਇਸੇ ਤਰ੍ਹਾਂ 1430 ਪੰਨਿਆਂ ਦੇ ਅੰਦਰ ਜੇ ਗੁਰਬਾਣੀ ਅੰਕਿਤ ਕੀਤੀ ਹੈ, ਇਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਆਦਿ ਬੀੜ ਦੀ ਰਚਨਾ ਕਰਕੇ ਵੱਡੇ ਨਗਰ ਕੀਰਤਨ ਦੇ ਰੂਪ ਦੇ ਵਿੱਚ ਹਰਿਮੰਦਰ ਸਾਹਿਬ ਵਿਖੇ ਸੋ ਇਹ ਪਹਿਲਾ ਪ੍ਰਕਾਸ਼ ਕੀਤਾ। ਉਸ ਤੋਂ ਬਾਅਦ ਕਲਗੀਧਰ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਜੋ ਅੱਜ ਅਸੀਂ ਇਹ ਸੁਭਾਗਾ ਦਿਨ ਮਨਾਇਆ ਹੈ ਔਰ ਅੱਜ ਸੰਧਿਆ ਦੇ ਸਮਾਗਮ ਵੀ ਨੇ, ਸੋ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਜੰਗਾਂ ਯੁੱਧਾਂ ਤੋਂ ਬਾਅਦ ਜਦੋਂ ਆਪਣਾ ਸਮਾਂ ਦੇਖਿਆ ਕਿ ਸੱਚਖੰਡ ਜਾਣ ਦਾ ਹੈ, ਜੋਤੀ ਜੋਤ ਸਮਾਉਣ ਦਾ ਸਮਾਂ ਆਇਆ, ਗੁਰਸਿੱਖ ਪ੍ਰੇਮੀਆਂ ਨੂੰ ਇਹ ਬੇਨਤੀ ਕੀਤੀ, ਤੁਸੀਂ ਇੱਥੇ ਇੱਕ ਹੁਣ ਵੱਡੀ ਕਨਾਤ ਲਗਾਓ, ਜਿੱਥੇ ਹਜ਼ੂਰ ਸਾਹਿਬ ਦੇ ਬਾਰ ਬਾਰ ਵੱਡਾ ਨਿਸ਼ਾਨ ਸਾਹਿਬ ਹੈ, ਇੱਥੇ ਇੱਕ ਵੱਡੀ ਕਨਾਤ ਲਗਾਈ ਗਈ, ਵੱਡਾ ਤੰਬੂ ਲਗਾਇਆ ਗਿਆ। ਇੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦਾ ਪ੍ਰਕਾਸ਼ ਕੀਤਾ, ਸਾਰੇ ਗੁਰਸਿੱਖ ਪ੍ਰੇਮੀਆਂ ਨੂੰ ਬੁਲਾਇਆ, ਵੱਡੇ ਰੂਪ ਦੇ ਵਿੱਚ ਇਕੱਤਰਤਾ ਹੋਈ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ 5 ਪੈਸੇ ਤੇ ਇਸੇ ਤਰ੍ਹਾਂ ਨਾਲੀਅਰ ਰੱਖ ਕਰਕੇ 5 ਪ੍ਰਕਰਮਾ ਕਰਕੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੂੰ ਗੁਰਤਾ ਗੱਦੀ ਦਾ ਤਿਲਕ ਦਿੱਤਾ। ਆਪ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਤਾਬਿਆ ਬੈਠ ਕਰਕੇ ਪਾਵਨ ਸ੍ਰੀ ਮੁਖਵਾਕ ਲਿਆ, ਖੁੱਲਿਆ ਕਰਮ ਕਿਰਪਾ ਭਈ ਠਾਕੁਰ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਇਹ ਆਗਿਆ ਕੀਤੀ ਕਿ ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਇਸ ਸੰਧਿਆ ਦੇ ਸਮੇਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੂੰ ਗੁਰਤਾ ਗੱਦੀ ਦਿਵਸ ਜੋ ਅੱਜ ਮਨਾ ਰਹੇ ਹਾਂ, ਇਹ ਇਸ ਦਿਨ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਇਹ ਤਿਲਕ ਲਗਾਇਆ ਸੀ ਕੁੱਲ ਸਮੁੱਚੀ ਕਾਇਨਾਤ ਨੂੰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੇ ਲੜ ਲਾਇਆ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਰਹਿਮਤ ਕਰਨ, ਇਸੇ ਤਰ੍ਹਾਂ ਆਪਣੀ ਗੋਦ ਦਾ ਨਿੱਘ ਦਿੰਦਿਆਂ ਹੋਇਆਂ, ਆਪਣੇ ਚਰਨਾਂ ਦੀ ਥਾਂ ਦਿੰਦਿਆਂ ਹੋਇਆਂ ਭਵਜਲ ਸੰਸਾਰ ਤੋਂ ਪਾਰ ਕਰਨ। ਸੋ ਅੰਮ੍ਰਿਤ ਵੇਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਸੱਚਖੰਡ ਗਏ, ਜੋਤੀ ਜੋਤ ਸਮਾਏ ਨੇ ਉਹ ਕੱਲ੍ਹ ਦੇ ਦਿਨ। ਸੋ ਅਸੀਂ ਕੱਲ੍ਹ ਦੇ ਦਿਨ ਵਿੱਚ ਵੀ ਇਹ ਸਮਾਗਮ ਹੋਣਗੇ, ਕੱਲ੍ਹ ਹਰ ਸ਼ਨਿਚਰਵਾਰ ਸਿਮਰਨ ਤੇ ਹੁੰਦਾ ਹੀ ਹੈ। ਸੋ ਕੱਲ੍ਹ ਨੂੰ ਫਿਰ ਇਸੇ ਤਰ੍ਹਾਂ ਸੰਗਤਾਂ ਨੇ ਹੁੰਮ ਹੁਮਾ ਕਰਕੇ ਪਹੁੰਚ ਕਰਕੇ ਲਾਹੇ ਪ੍ਰਾਪਤ ਕਰਨੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਸਮੇਂ ਦੀ ਸਮਾਪਤੀ ਹੈ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ, ਅੱਗੇ ਵਾਸਤੇ ਸਮਤ ਬਖਸ਼ਣੀ, ਅਸੀਸ ਬਖਸ਼ਿਸ਼ ਕਰਿਓ ਜੇ, ਦੇਹੋ ਸੱਜਣੇ ਅਸੀਸੜੀਆਂ, ਜਿਉਂ ਹੋਵੇ ਸਾਹਿਬ ਸਿਓ ਮੇਲ, ਫਤਿਹ ਦੀ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।